पुन में प्रयोग भरी बाणी गुरु ग्रंथ महाराज के। वाह वाह बाणी निरंकार है तिस जे वडे अवर न कोए। वाह वाह बाणी निरंकार है तिस जेवड अवर न कोए। वाहिगुरु जी का खालसा, वाहिगुरु जी की फतेह। पतत पावन भगत वशल कृपा निधान मेहरां दे खजाने ज्योति सरूप गरीब नवाज पातशाह जुगो जुग अटल चवर छत्र तख्त दे मालक प्रतख सतगुरु गुरता गद्दी दे संघासन ते सभायमान हथ पत दे राखे गुरु ग्रंथ साहिब महाराज सच्चे पातशाह जी की पावन पित्र हजूरी विच जुड़ बैठी गुरु रूप खालसा साधु संगत जी महाराज जी की अपार कृपा का सदका हफ्तावारी दीवाना विच हाजरियां भर के जन्म नूं सफला कर रहे हो। महाराज जी तो आशीर्वाद सतगुरु जी दीआं खुशियां प्राप्त कर रहे हो। सतगुरु जी की अमृतमई बाणी के कीर्तन सरवण किते सतगुरु सच्चे पातशाह जी ने रहमत की है खुले पंडालों में दर्शन बख्शे हैं। जिमें सकत्र साहब साध संगत कह के गए ने कि गुरु हरिराज साहब सच्चे पातशाह जी का ज्योति ज्योत समाउण का दिहाड़ा, गुरु हरकृष्ण महाराज सच्चे पातशाह जी का गुरियाई दिवस ते तीसरा दिहाड़ा इन्हां दिनां नाल संबंधित साध संगत गुरु ग्रंथ साहिब सच्चे पातशाह जी का गुरता गद्दी का जो प्रकाश पुरब है इन्हां दी बाबत आपां सीमित समें विच विचारां करनियां हन। गुरु हरिराज साहिब सच्चे पातशाह जी का अवतार साध संगत बाबा गुरदित्ता जी के ग्रह विखे होया। बाबा गुरदित्ता जी मीरी पीरी के मार्ग के सब तो वड्डे साहिबजादे सन। बाबा गुरदित्ता जी दे घरे पहला तो वड्डा सपुत्र जदों साध संगत आया उहदा नाम उन्होंने धीरमल रख्या ते करतारपुर जिहड़ा जलंधर दे कोल आ इत्थे साध संगत बाबा गुरदित्ता जी दे घरे धीरमल ने जन्म लिया सी। उन्हां तो छोटे बाबा गुरदित्ता जी दे घरे फिर जिहड़े साहिबजादे प्रगट होए उन्हां दा नाम बाबा हरराज जी रख्या गया। जिस वेले गुरु हरगोबिंद साहब महाराज सच्चे पातशाह जी ने अपने साध संगत तात तत्तां च मिलाउण दा मन बनाया जदों पंज भूतक शरीर दे साध संगत प्रालब दा अंतला समा आया है उस वेले छेवें पातशाह जी ने अपने पंजां ही साहिबजादियां विचों किसे नूं साध संगत गुरता गद्दी नहीं दित्ती। उदों गुरता गद्दी दा तिलक अपने पुत्र उन्हां दे अग्गियों साध संगत सपुत्र बाबा हरिराज साहिब जी नूं छेवें पातशाह जी ने गुरता गद्दी दे संघासन ते सभायमान कीता ते उह उपदेश जिहड़ा छेवें पातशाह जी ने साध संगत संगतां नूं दित्ता सी उसे नूं अगे प्रचारन दा साध संगत नाल हुक्म वी कर दिता। कृपा कीते गुरु हरिराज साहिब जी ने 2200 घोड़सवार साध संगत रखिया अपने कोल क्योंकि छेवें पातशाह जी ने फौजा अपने कोल रखियां सन ते चार जंग अपने जीवन विच कीते ते चारे जिते सन ते इह महाराज छेवें पातशाह जी का फरमान सी कि फौजा जरूर रखणियां हन पर छेवें पातशाह जी ने साध संगत जिहड़ा उपदेश दिता उह शांति दे नाल ही दिता अपने सारे जीवन विच जंग कोई उहनां नूं करन दी लोड़ नहीं पई पर जंग दी ते फौजां दी तैयारी हर वेले कोल रखी। इतिहास कहिंदा 2200 घोड़सवार सी उस सतवें पातशाह जी दे कोल हर वेले साध संगत तैयार बर तैयार रहिंदा पर महाराज सच्चे पातशाह जी दा जिन्ना भी प्रचार सी उह कोमलता वाला ही रहा। इहदा एक पास एक ही अंग साध संगत तुसां लैणा इह नहीं समझणा भई छेवें पातशाह जी दा जिहड़ा प्रचार शायद उह साध संगत कोमलता वाला नहीं सी पर छेवें पातशाह जी नूं भी पंजवें पातशाह जी दा हुक्म सी कि हुण जदों बैठे नूं कोई माला ना फेरन देवे उदों तलवार दा इस्तेमाल करना बिल्कुल जायज है। कलगीधर पातशाह जी ने तां मोहर ही ला दित्ती है भी जदों अपील वकील दलील तिन्ने चीजां हार जाण उदों फिर सिख दी म्यान विचों तलवार निकले पर एक गल दा ख्याल करके निकले भी निकले परोपकार वास्ते जुलम वास्ते कदी ना निकले। सिख दी तलवार साध संगत निकलदी जरूर है म्यान विचों पर ਪਰਾਏ ਦੇ ਵੀ ਭਲੇ ਵਾਸਤੇ ਨਿਕਲਦੀ ਹੈ, ਪਰਉਪਕਾਰ ਵਾਸਤੇ ਨਿਕਲਦੀ ਹੈ, ਜ਼ੁਲਮ ਨੂੰ ਰੋਕਣ ਵਾਸਤੇ ਨਿਕਲਦੀ ਹੈ, ਜ਼ੁਲਮ ਨੂੰ ਕਰਨ ਵਾਸਤੇ ਨਹੀਂ। ਪੰਜਵੇਂ ਪਾਤਸ਼ਾਹ ਜੀ ਦਾ ਇਹ ਹੁਕਮ ਛੇਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਪਾਲਿਆ ਤੇ ਉਹੋ ਹੀ ਸੱਤਵੇਂ ਪਾਤਸ਼ਾਹ ਜੀ ਨੇ ਵੀ ਰੱਖਿਆ। ਕੋਈ ਇਹ ਨਾ ਜਾਣੇ ਵੀ ਜੇ ਫੌਜਾਂ ਕੋਲ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਲੜਨਾ ਨਹੀਂ ਚਾਹੁੰਦੇ, ਪਰ ਲੜਨ ਵਾਸਤੇ ਸਾਧ ਸੰਗਤ ਆਇਆ ਹੀ ਕੋਈ ਨਹੀਂ, ਮੌਕਾ ਬਣਿਆ ਹੀ ਕੋਈ ਨਾ। ਲੜਨ ਦੀ ਨੀਤ ਨਾਲ ਇੱਕ ਵਾਰ ਸੱਤਵੇਂ ਪਾਤਸ਼ਾਹ ਜੀ ਉੱਤੇ ਚੜ੍ਹਾਈ ਕਰਕੇ ਸਾਧ ਸੰਗਤ ਪਹਾੜੀ ਰਾਜੇ ਆਉਣਾ ਚਾਹੁੰਦੇ ਸਨ। ਕੁਝ ਲੋਕਾਂ ਨੇ ਮੁਗਲਾਂ ਨਾਲ ਰਲ ਕੇ ਇਹ ਚਾਹਿਆ ਸੀ ਕਿ ਸੱਤਵੇਂ ਪਾਤਸ਼ਾਹ ਜੀ ਜਿਹੜੇ ਇਹ ਸ਼ਾਂਤੀ ਸਰੂਪ ਵਿੱਚ ਹੀ ਟਿਕੇ ਰਹਿੰਦੇ ਆ, ਇਸ ਕਰਕੇ ਇਹਨਾਂ ਦਾ ਡੇਰਾ ਲੁੱਟ ਲਿਆਂਦਾ ਜਾਵੇ, ਕੀਰਤਪੁਰ ਤੇ ਹਮਲਾ ਕਰਕੇ ਬਹੁਤ ਜ਼ਿਆਦਾ ਇਹਨਾਂ ਦੇ ਖਜ਼ਾਨੇ ਵਿੱਚ ਜਿਹੜਾ ਧਨ ਹੈ ਉਹ ਸਾਰਾ ਹੀ ਆਪਾਂ ਲੈ ਆਈਏ। ਵਿਚਾਰ ਕਰ ਲਈ ਕਿਉਂਕਿ ਇਹ ਲੜਦੇ ਨਹੀਂ, 2200 ਘੋੜਸਵਾਰ ਕੋਲ ਹੈ ਪਰ ਕੋਈ ਕਿਸੇ ਦੇ ਉੱਤੇ ਕੋਈ ਜੰਗੀ ਅਭਿਆਸ ਅਜੇ ਤੱਕ ਇਹਨਾਂ ਨੇ ਕੀਤਾ ਨਹੀਂ। ਇਹ ਵਿਚਾਰ ਕਰਕੇ ਸੱਤਵੇਂ ਪਾਤਸ਼ਾਹ ਜੀ ਦੇ ਕੋਲੇ 2 ਜਾਣੇ ਸਾਧ ਸੰਗਤ ਭੇਜੇ ਸਨ। ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਜਿਹੜਾ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਉਹਦੇ ਵਿੱਚ ਪ੍ਰਸੰਗ ਆਉਂਦਾ, ਕਹਿੰਦੇ ਸੱਤਵੇਂ ਪਾਤਸ਼ਾਹ ਜੀ ਦੇ ਕੋਲ ਕੀਰਤਪੁਰ 2 ਜਾਣੇ ਸਾਧ ਸੰਗਤ ਸੂਹ ਲੈਣ ਵਾਸਤੇ ਆਏ, ਖਬਰ ਲੈਣ ਵਾਸਤੇ ਭਾਈ ਕਿੰਨੀ ਕੁ ਤਿਆਰੀ ਇਹਨਾਂ ਦੀ ਜੰਗ ਦੀ। ਜੇ ਤਿਆਰੀ ਵਿੱਚ ਕੁਝ ਢਿੱਲ ਮੱਠ ਹੋਵੇ ਤੇ ਕਰਕੇ ਇਹਨਾਂ ਤੇ ਹਮਲਾ ਤੇ ਇਹਨਾਂ ਦਾ ਖਜ਼ਾਨਾ ਲੁੱਟ ਲਿਆ ਜਾਵੇ, ਕਿਉਂਕਿ ਇਹ ਪਤਾ ਸੀ ਕਿ ਮਹਾਰਾਜ ਦੇ ਚਰਨਾਂ ਵਿੱਚ ਬਹੁਤ ਕੀਮਤੀ ਵਸਤੂਆਂ ਲਿਆ ਕੇ ਸਿੱਖ ਸੰਗਤਾਂ ਰੱਖਦੀਆਂ, ਹੀਰੇ ਜਵਾਹਰਾਤ ਸੁੱਚੇ ਮੋਤੀ ਮਾਣਕ ਬਹੁਤ ਕੁਝ ਸੋਨੇ ਦੀਆਂ ਮੋਹਰਾਂ ਤੱਕ। ਤੇ ਵਿਚਾਰ ਕਰਕੇ ਉਹਨਾਂ ਨੇ 2 ਬੰਦੇ ਭੇਜ ਦਿੱਤੇ ਭਾਈ ਚਲੋ ਵੇਖੋ ਸੱਤਵੇਂ ਪਾਤਸ਼ਾਹ ਜੀ ਦੀ ਕਿੰਨੀ ਕੁ ਤਿਆਰੀ ਆ। ਜਦੋਂ ਉਹ ਆਏ ਤੇ ਸੱਤਵੇਂ ਪਾਤਸ਼ਾਹ ਜੀ ਨੂੰ ਸਾਧ ਸੰਗਤ ਪਤਾ ਹੈ, ਕਿਉਂਕਿ ਗੁਰੂ ਜਿਹੜਾ ਉਹ ਜਾਣੀ ਜਾਣ ਹੁੰਦਾ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਨੇ ਜਾਣ ਲਿਆ ਵੀ ਆਹ ਜਿਹੜੇ 2 ਜਾਣੇ ਆਏ ਆ ਇਹ ਇਸੇ ਹੀ ਕੰਮ ਆਏ ਆ। ਜਿਸ ਵੇਲੇ ਪਹੁੰਚੇ ਉਹ ਕੀਰਤਪੁਰ ਸਾਹਿਬ ਤੇ ਸ਼ਾਮ ਦਾ ਸਮਾਂ ਸੀ, ਦੁਪਹਿਰ ਦਾ ਭਾਵ ਪਿਛਲੇ ਪਹਿਰ ਦਾ। ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਸਿੱਖਾਂ ਦਾ ਅਭਿਆਸ ਕਰਵਾ ਰਹੇ ਸਨ ਬਿਨਾਂ ਸ਼ਾਸਤਰਾਂ ਤੋਂ, ਭਾਵ ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਲ ਅਖਾੜਾ ਰਚਿਆ, ਇਸੇ ਤਰ੍ਹਾਂ ਮਹਾਰਾਜ ਸਿੱਖਾਂ ਦਾ ਸਰੀਰਕ ਅਭਿਆਸ ਸ਼ਾਮ ਨੂੰ ਕਰਵਾਇਆ ਕਰਦੇ ਸਨ। 2 ਸਿੱਖ ਆਪੋ ਵਿੱਚ ਦੀ ਸਾਧ ਸੰਗਤ ਘੁਲਦੇ ਆ, ਮਹਾਰਾਜ ਬੈਠੇ ਵੇਖੀ ਜਾਂਦੇ, ਸਾਰੀਆਂ ਸਿੱਖ ਸੰਗਤਾਂ ਕੋਲ ਖੜੀਆਂ ਨੇ, ਉਹ ਵੀ 2 ਜਾਣੇ ਆਣ ਕੇ ਲਾਗੇ ਖਲੋ ਗਏ। ਤੇ ਜਦੋਂ ਉਹ 2 ਜਾਣੇ ਆਣ ਕੇ ਖਲੋਤੇ ਤੇ ਇੱਕ ਸਿੱਖ ਨੇ ਸਾਧ ਸੰਗਤ ਦੂਜੇ ਸਿੱਖ ਨੂੰ ਪਟੜਾ ਮਾਰਿਆ ਤੇ ਚੋਕੇ ਥੱਲੇ ਮਾਰਿਆ। ਜਦੋਂ ਉਹ ਸਿੱਖ ਥੱਲੇ ਵੱਜਾ ਉਹਦਾ ਗੋਡਾ ਵੱਜਾ ਧਰਤੀ ਉੱਤੇ ਤੇ ਸਾਧ ਸੰਗਤ ਧਰਤੀ ਤੇ ਉਹਦਾ ਗੋਡਾ ਥੱਲੇ ਵੱਜਣ ਕਰਕੇ ਜਿਹੜੇ ਲਾਗੇ ਰੁੱਖ ਸਨ ਉਹਨਾਂ ਨਾਲ ਸੁੱਕੇ ਪੱਤੇ ਝੜ ਕੇ ਡਿੱਗ ਪਏ। ਉਹ ਜਿਹੜੇ 2 ਜਾਣੇ ਵੇਖਣ ਵਾਸਤੇ ਆਏ ਸਨ ਬੜੇ ਹੈਰਾਨ ਹੋਏ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਉਹ ਕਹਿੰਦੇ ਨੇ ਵੀ ਗੁਰੂ ਬੜਾ ਸਮਰੱਥ ਹੈ, ਹੁਣ ਜੇ ਨਹੀਂ ਲੜਨਾ ਤੇ ਨਹੀਂ ਲੜਨਾ, ਬਿਨਾਂ ਲੜਨ ਤੋਂ ਹੀ ਸਾਧ ਸੰਗਤ ਉਹਨਾਂ ਦੀ ਤਸੱਲੀ ਕਰਕੇ ਭੇਜ ਦਿੱਤੀ। ਉਹਨੇ ਜਿਹਨੂੰ ਦੂਜਾ ਸਿੱਖ ਆਇਆ ਉਹਨੇ ਸਾਧ ਸੰਗਤ ਪੈਂਤੜਾ ਬਦਲਿਆ, ਉਹਨੇ ਉੱਪਰਲੇ ਸਿੱਖ ਨੂੰ ਚੁੱਕ ਕੇ ਥੱਲੇ ਮਾਰਿਆ। ਜਦੋਂ ਉਹ ਸਿੱਖ ਥੱਲੇ ਵੱਜਾ ਤੇ ਫਿਰ ਸਾਧ ਸੰਗਤ ਧਰਤੀ ਥੋੜੀ ਜਿਹੀ ਹਿੱਲੀ ਤੇ ਰੁੱਖ ਜਿਹੜੇ ਸੀ ਉਹ ਕੰਬੇ, ਰੁੱਖਾਂ ਦੇ ਉੱਤੇ ਜਿਹੜੇ ਪੰਛੀ ਬੈਠੇ ਸਨ ਕਹਿੰਦੇ ਉੱਡ ਗਏ ਸਾਰੇ ਹੀ। ਇਹ ਗੱਲ ਵੇਖ ਕੇ ਉਹ ਜਿਹੜੇ 2 ਜਾਣੇ ਸੂਹੇ ਆਏ ਸਨ ਉਹ ਬਹੁਤ ਹੈਰਾਨ ਹੋਏ, ਕਹਿੰਦੇ ਉਹ ਇਹਨਾਂ ਸਿੱਖਾਂ ਵਿੱਚ ਇੰਨਾ ਬਾਲ ਆ ਭਾਈ ਇੱਕ ਜਣਾ ਚੁੱਕ ਕੇ ਦੂਜੇ ਨੂੰ ਮਾਰਦਾ ਤੇ ਰੁੱਖ ਹਿਲਦੇ ਆ। ਜਾ ਕੇ ਦੱਸ ਦਿੱਤਾ ਵਾਪਸ, ਕਹਿਣ ਲੱਗੇ ਉਹ ਭੁੱਲ ਕੇ ਕੀਰਤਪੁਰ ਵੱਲ ਨੂੰ ਮੂੰਹ ਨਾ ਕਰਿਓ, ਪਹਿਲਾਂ ਵੇਖ ਲਿਆ ਤੁਸਾਂ ਲੜ ਕੇ 4 ਜੰਗਾਂ ਉਹਨਾਂ ਦੇ ਵੱਡਿਆਂ ਵਡੇਰਿਆਂ ਨੇ ਕੀਤੀਆਂ ਤੇ 4 ਹਾਰਨੀਆਂ ਪਈਆਂ, ਤੇ ਹੁਣ ਤੁਸੀਂ ਜਿਨ੍ਹਾਂ ਨੂੰ ਸਮਝਦੇ ਜੇ ਵੀ ਇਹ ਲੜਾਈ ਵੱਲੋਂ ਕੁਝ ਇਹਨਾਂ ਦਾ ਅਭਿਆਸ ਢਿੱਲਾ ਪਿਆ ਤੇ ਹਮਲਾ ਕਰਕੇ ਇਹਨਾਂ ਦਾ ਖਜ਼ਾਨਾ ਲੁੱਟ ਕੇ ਲੈ ਆਉਂਦੇ ਆ, ਉਹਨਾਂ ਦੇ ਤੇ ਸਿੱਖ ਅਭਿਆਸ ਕਰਦੇ ਅਸੀਂ ਵੇਖੇ ਬਿਨਾਂ ਸ਼ਾਸਤਰਾਂ ਤੋਂ ਹੀ ਵੀ ਜਦੋਂ ਇੱਕ ਸਿੱਖ ਦੂਸਰੇ ਸਿੱਖ ਨੂੰ ਚੋਕੇ ਮਾਰਦਾ ਥੱਲੇ ਤੇ ਰੁੱਖ ਹਿਲਦੇ ਆ, ਇਉਂ ਸਾਧ ਸੰਗਤ ਉਹ ਚਲੇ ਗਏ, ਹਮਲਾ ਕੀਤਾ ਨਾ, ਭਾਵ ਕੋਈ ਵੀ ਜੰਗ ਸੱਤਵੇਂ ਪਾਤਸ਼ਾਹ ਜੀ ਨੂੰ ਕਰਨੀ ਪਈ ਨਾ। ਜਿਹੜਾ ਸ਼ਿਕਾਰ ਸੱਤਵੇਂ ਪਾਤਸ਼ਾਹ ਜੀ ਨੇ ਖੇਡਿਆ ਇਤਿਹਾਸਕਾਰ ਕਹਿੰਦੇ ਉਹ ਵੀ ਉਹਨਾਂ ਨੇ ਜਿਉਂਦੇ ਪੰਛੀ ਸਾਰੇ ਫੜ ਕੇ ਲਿਆਉਣੇ, ਜਾਨਵਰ ਜਿਉਂਦੇ ਫੜ ਲਿਆਉਣੇ, ਇੱਕ ਰੱਖ ਤਿਆਰ ਕੀਤੀ ਕੀਰਤਪੁਰ ਸਾਹਿਬ ਦੀ ਸਾਧ ਸੰਗਤ ਹੱਦ ਵਿੱਚ ਉੱਥੇ ਲਿਆ ਕੇ ਛੱਡ ਦੇਣੇ, ਉਹਨਾਂ ਦੀ ਪਾਲਣਾ ਕਰਨੀ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਸਾਧ ਸੰਗਤ ਡਿਸਪੈਂਸਰੀ ਖੋਲ੍ਹੀ ਕੀਰਤਪੁਰ ਦੀ ਧਰਤੀ ਉੱਤੇ, ਜਿੱਥੇ ਦੁਆ ਕਰਨੀ ਉੱਥੇ ਲੋਕਾਂ ਦੀ ਸਾਧ ਸੰਗਤ ਦੁਆ ਵੀ ਕੀਤੀ ਹੈ। ਪੰਜਵੇਂ ਪਾਤਸ਼ਾਹ ਜੀ ਨੇ ਤਰਨ ਤਾਰਨ ਕੋਹੜੀਆਂ ਦੀ ਸੇਵਾ ਵਾਸਤੇ ਇੱਕ ਕੇਂਦਰ ਬਣਾਇਆ, ਸੱਤਵੇਂ ਪਾਤਸ਼ਾਹ ਜੀ ਨੇ ਇੱਕ ਡਿਸਪੈਂਸਰੀ ਦਵਾ ਦੇਣ ਵਾਸਤੇ ਰੋਗੀਆਂ ਨੂੰ ਬਣਾਈ ਤੇ ਦੂਰੋਂ ਦੂਰੋਂ ਰੋਗੀ ਕੀਰਤਪੁਰ ਸਾਹਿਬ ਆਉਂਦੇ ਰਹੇ ਉਹਨਾਂ ਕੋਲੋਂ ਸਾਧ ਸੰਗਤ ਤੋਂ ਉਪਚਾਰ ਕਰਵਾਉਣ ਵਾਸਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਜ਼ਿਆਦਾ ਬਾਣੀ ਦਾ ਅਦਬ ਸਤਿਕਾਰ ਕੀਤਾ ਤੇ ਉਸੇ ਬਾਣੀ ਦਾ ਪ੍ਰਚਾਰ ਕੀਤਾ, ਤੇ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ 6ਵੇਂ ਸਰੂਪ ਤੱਕ ਮਹਾਰਾਜ ਸੱਚੇ ਪਾਤਸ਼ਾਹ ਨਹੀਂ ਸਨ ਜਾ ਸਕੇ ਮਾਲਵੇ ਦੀ ਧਰਤੀ ਉੱਤੇ, ਉਹਨਾਂ ਉਹਨਾਂ ਥਾਵਾਂ ਤੇ ਜਾ ਕੇ ਗੁਰੂ ਹਰਿਰਾਏ ਸਾਹਿਬ ਜੀ ਨੇ ਸਾਧ ਸੰਗਤ ਸਿੱਖੀ ਦਾ ਪ੍ਰਚਾਰ ਕੀਤਾ। ਇੱਥੋਂ ਤੱਕ ਮਹਾਰਾਜ ਨੇ ਬਾਣੀ ਦਾ ਅਦਬ ਕੀਤਾ, ਕਹਿੰਦੇ ਇੱਕ ਵਾਰੀ ਸੰਗਤਾਂ ਸ਼ਬਦ ਪੜ੍ਹਦੀਆਂ ਹੋਈਆਂ ਤੁਰੀਆਂ ਆਉਣ ਤੇ ਗੁਰੂ ਹਰਿਰਾਏ ਸਾਹਿਬ ਜੀ ਸਾਧ ਸੰਗਤ ਪਲੰਘੇ ਉੱਤੇ ਬੈਠੇ ਸਨ, ਜਦੋਂ ਸ਼ਬਦ ਕੰਨਾਂ ਵਿੱਚ ਪਿਆ ਗੁਰਬਾਣੀ ਦਾ, ਉਸ ਵੇਲੇ ਛੇਤੀ ਦੇਣੀ ਮਹਾਰਾਜ ਹਰਿਰਾਏ ਸਾਹਿਬ ਜੀ ਪਲੰਘੇ ਤੋਂ ਉਤਰੇ ਤੇ ਛੇਤੀ ਉਤਰਨ ਕਰਕੇ ਸਾਧ ਸੰਗਤ ਮਹਾਰਾਜ ਦਾ ਗੋਡਾ ਪਾਵੇ ਨਾਲ ਵੱਜ ਗਿਆ। ਜਿਹੜੇ ਸੇਵਾ ਵਿੱਚ ਸਿੱਖ ਖਲੋਤੇ ਸਨ ਉਹਨਾਂ ਨੇ ਬੇਨਤੀ ਕੀਤੀ। ਮਹਾਰਾਜ ਐਡੀ ਕਾਹਦੀ ਜਲਦੀ ਸੀ, ਮਹਾਰਾਜ ਕਹਿਣ ਲੱਗੇ ਭਾਈ ਬਾਣੀ ਪੜ੍ਹਦੀਆਂ ਸੰਗਤਾਂ ਆਉਂਦੀਆਂ ਤੁਰੀਆਂ ਤੇ ਇਸ ਕਰਕੇ ਸ਼ਬਦ ਕੰਨੀ ਪਿਆ। ਕਹਿੰਦੇ ਮਹਾਰਾਜ ਸ਼ਬਦ ਤੁਹਾਡਾ ਹੀ ਰੂਪ, ਤੁਸਾਂ ਹੀ ਉਚਾਰਿਆ, ਇਹ ਬਾਣੀ ਤੇ ਤੁਸਾਂ ਹੀ ਉਚਾਰਨ ਕੀਤੀ ਹੈ, ਇਸ ਕਰਕੇ ਇੰਨਾ ਵੀ ਕੀ ਸਤਿਕਾਰ ਕਰਨਾ ਹੋਇਆ ਵੀ ਗੋਡੇ ਤੇ ਸੱਟ ਲੱਗ ਗਈ। ਮਹਾਰਾਜ ਕਹਿੰਦੇ ਭਾਈ ਇੰਨਾ ਹੀ ਕਰਨਾ, ਭਾਵੇਂ ਅਸੀਂ ਇਹ ਬਾਣੀ ਉਚਾਰਨ ਕੀਤੀ ਸਾਡਾ ਹੀ ਰੂਪ ਹੈ, ਪਰ ਬਾਣੀ ਦਾ ਅਦਬ ਇੰਨਾ ਕਰਨਾ ਵੀ ਜਦੋਂ ਬਾਣੀ ਕੰਨਾਂ ਵਿੱਚ ਪੈ ਗਈ ਹੈ ਉਦੋਂ ਅਸੀਂ ਪਲੰਘੇ ਤੇ ਬੈਠੇ ਨਹੀਂ ਰਹਿ ਸਕਦੇ, ਪਲੰਘੇ ਤੋਂ ਉਤਰਨਾ ਹੀ ਪੈਣਾ ਸੀ, ਕਿਉਂਕਿ ਗੁਰੂ ਕਾ ਸ਼ਬਦ ਪੜ੍ਹਦੀਆਂ ਸੰਗਤਾਂ ਤੁਰੀਆਂ ਆਉਂਦੀਆਂ। ਇੰਨਾ ਅਦਬ ਸਤਿਕਾਰ ਕੀਤਾ ਤੇ ਹਿਰਦੇ ਦੀ ਕੋਮਲਤਾ ਮਹਾਰਾਜ ਜੀ ਦੀ ਉਦਣ ਤੋਂ ਹੀ ਬਣ ਗਈ, ਜਿੱਦਣ ਬਾਗ ਵਿੱਚ ਸੈਰ ਕਰਦਿਆਂ ਦੇ ਚੋਲੇ ਦੀ ਕੰਨੀ ਨਾਲ ਫੁੱਲ ਟੁੱਟ ਗਿਆ ਤੇ ਫਿਰ ਸਾਧ ਸੰਗਤ ਮਹਾਰਾਜ ਨੇ ਉਦਣ ਹੀ ਕਹਿ ਦਿੱਤਾ ਸੀ, ਆਖਿਆ ਭਾਈ ਚੋਲੇ ਨੂੰ ਸਾਂਭ ਕੇ ਰੱਖੀਦਾ ਹੁੰਦਾ, ਸਾਂਭ ਕੇ ਤੁਰਿਆ ਕਰ, ਬਸ ਇੰਨਾ ਹੀ ਕਿਹਾ ਤੇ ਸਾਧ ਸੰਗਤ ਕੋਮਲਤਾ ਹਿਰਦੇ ਵਿੱਚ ਘਰ ਕਰ ਗਈ। ਉਹਦੇ ਤੋਂ ਬਾਅਦ ਜਦੋਂ ਵੀ ਸੱਤਵੇਂ ਪਾਤਸ਼ਾਹ ਜੀ ਨੇ ਤੁਰਨਾ ਤੇ ਆਪਣੇ ਚੋਲੇ ਨੂੰ ਅੱਗਿਓਂ ਪਿੱਛੋਂ ਸਾਧ ਸੰਗਤ ਸਾਂਭ ਕੇ ਤੁਰਨਾ, ਭਾਈ ਇਹਦੇ ਨਾਲ ਵੱਜ ਕੇ ਫੁੱਲ ਵੀ ਨਾ ਟੁੱਟ ਜਾਵੇ, ਕਿਸੇ ਦਾ ਦਿਲ ਤੋੜਨਾ ਤੇ ਬਹੁਤ ਦੂਰ ਦੀ ਗੱਲ ਹੈ। ਤੇ ਅਖੀਰ ਸਾਧ ਸੰਗਤ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਹ ਸਮਾਂ ਆਇਆ ਜਦੋਂ ਮਹਾਰਾਜ ਦੇ ਘਰੇ ਸਾਧ ਸੰਗਤ ਅੱਗਿਓਂ ਦੋ ਸਾਹਿਬਜ਼ਾਦਿਆਂ ਨੇ ਫਿਰ ਜਨਮ ਲਿਆ। ਸੱਤਵੇਂ ਪਾਤਸ਼ਾਹ ਜੀ ਦੇ ਘਰੇ ਇੱਕ ਰਾਮ ਰਾਏ ਜੀ ਪਹਿਲਾਂ ਪੈਦਾ ਹੋਏ ਤੇ ਦੂਸਰੇ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਅੱਠਵੇਂ ਥਾਂ ਤੇ ਸਾਧ ਸੰਗਤ ਗੁਰਤਾ ਗੱਦੀ ਦੇ ਸਿੰਘਾਸਨ ਤੇ ਨੇ। ਰਾਮ ਰਾਏ ਨੂੰ ਸਾਰੀ ਵਿਦਿਆ ਬੜੇ ਪ੍ਰੇਮ ਨਾਲ ਸੱਤਵੇਂ ਪਾਤਸ਼ਾਹ ਜੀ ਨੇ ਦਿੱਤੀ, ਚੰਗਾ ਵਿਦਵਾਨ ਬਣਾ ਦਿੱਤਾ, ਸਮਾਧੀ ਵੀ ਚੰਗੀ ਲਾਉਂਦਾ ਹੋਇਆ, ਮਨ ਦੀ ਇਕਾਗਰਤਾ ਵੀ ਚੰਗੀ ਬਣਾ ਲੈਂਦਾ, ਚਾਰ ਚਫੇਰਿਓਂ ਯੋਗ ਹੀ ਹੈ ਜਿਵੇਂ ਛੇਵੇਂ ਪਾਤਸ਼ਾਹ ਜੀ ਪਹਿਲਾਂ ਸਾਧ ਸੰਗਤ ਸੋ ਧੀਰਮਲ ਨੂੰ ਦੇਣਾ ਚਾਹੁੰਦੇ ਸਨ ਗੱਦੀ। ਧੀਰਮਲ ਦੀ ਬਿਰਤੀ ਬਾਅਦ ਵਿੱਚ ਵਿਗੜੀ ਇਸੇ ਕਰਕੇ ਵੀ ਮੈਨੂੰ ਮਿਲਦੀ ਮਿਲਦੀ ਕਿਉਂ ਰਹਿ ਗਈ ਹੈ, ਪਰ ਫਿਰ ਸੋ ਸਮਾਂ ਕੁਝ ਇਸ ਤਰ੍ਹਾਂ ਦਾ ਹੋ ਗਿਆ, ਧੀਰਮਲ ਨੂੰ ਸਾਧ ਸੰਗਤ ਮਹਾਰਾਜ ਨੇ ਦਿੱਤੀ ਨਾ, ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲੇ ਉਹ ਸਿੰਘਾਸਨ ਆ ਗਿਆ ਤੇ ਧੀਰਮਲ ਗੁਰੂ ਘਰ ਦੇ ਨਾਲ ਵਿਰੋਧਤਾ ਕਰਨ ਲੱਗ ਪਿਆ। ਰਹੋ ਵਿਚਾਰ, ਇਸੇ ਤਰ੍ਹਾਂ ਹੀ ਰਾਮ ਰਾਏ ਜਿਹੜਾ ਸੀ ਸਾਧ ਸੰਗਤ ਉਹ ਸੱਤਵੇਂ ਪਾਤਸ਼ਾਹ ਜੀ ਦਾ ਵੱਡਾ ਸਾਹਿਬਜ਼ਾਦਾ ਸੀ ਤੇ ਸਾਰੇ ਤਰੀਕਿਆਂ ਨਾਲ ਪ੍ਰਬੰਧਕ ਬੜਾ ਵਧੀਆ ਸੀ, ਸਮਾਧੀ ਵੀ ਚੰਗੀ ਲਾ ਲੈਂਦਾ ਸੀ, ਪਰ ਕਹਿੰਦੇ ਨੇ ਇੱਕ ਵਾਰ ਜਦੋਂ ਔਰੰਗਜ਼ੇਬ ਦਾ ਸੁਨੇਹਾ ਆਇਆ, ਕੁਝ ਲੋਕਾਂ ਦੇ ਚੁੱਕੇ ਚੁਕਾਏ ਨੇ, ਔਰੰਗਜ਼ੇਬ ਨੇ ਆਖਿਆ ਵੀ ਮੈਂ ਆਪਣੇ ਮਨ ਦੀ ਤਸੱਲੀ ਵਾਸਤੇ ਤੁਹਾਨੂੰ ਦਿੱਲੀ ਬੁਲਾਉਣਾ, ਸੱਤਵੇਂ ਪਾਤਸ਼ਾਹ ਜੀ ਨੂੰ ਸਾਧ ਸੰਗਤ ਸੁਨੇਹਾ ਭੇਜ ਦਿੱਤਾ, ਔਰੰਗਜ਼ੇਬ ਨੇ ਦਿੱਲੀ ਆਓ, ਮੇਰੇ ਸਵਾਲਾਂ ਦਾ ਜਵਾਬ ਦਿਓ। ਤੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ ਅਸੀਂ ਤੇ ਜਾ ਨਹੀਂ ਸਕਦੇ, ਕਿਉਂਕਿ ਵੱਡੀ ਗਿਣਤੀ ਵਿੱਚ ਸੰਗਤਾਂ ਦਰਸ਼ਨ ਕਰਨ ਵਾਸਤੇ ਰੋਜ਼ ਕੀਰਤਪੁਰ ਆਉਂਦੀਆਂ, ਇਸ ਕਰਕੇ ਤੁਸੀਂ ਚਲੇ ਜਾਓ ਸਾਡੀ ਥਾਂ ਤੇ। ਆਪਣੇ ਸਾਹਿਬਜ਼ਾਦੇ ਰਾਮ ਰਾਏ ਨੂੰ ਭੇਜ ਦਿੱਤਾ ਤੇ ਤੁਰਨ ਲੱਗਿਆਂ ਇੱਕ ਹਦਾਇਤ ਖਾਸ ਕਰਕੇ ਕੀਤੀ, ਆਖਿਆ ਭਾਈ ਉਹਦੇ ਨਾ ਤਾਂ ਡਰ ਕਰਕੇ ਉਹਦੇ ਪ੍ਰਭਾਵ ਨੂੰ ਮੰਨਣਾ ਤੇ ਨਾ ਲਾਲਚ ਕਰਕੇ, ਨਿਰਭੈਤਾ ਵਿੱਚ ਆਣ ਕੇ ਤੇ ਤੁਸੀਂ ਉਹਦੇ ਸਾਰੇ ਸਵਾਲਾਂ ਦੇ ਜਵਾਬ ਦੇਣੇ ਆ। ਗੁਰੂ ਨਾਨਕ ਦੇਵ ਮਹਾਰਾਜ ਤੁਹਾਡੀ ਰਸਨਾ ਤੇ ਵਸਣਗੇ ਤੇ ਤੁਹਾਡੇ ਅੰਗ ਸੰਗ ਹੋਣਗੇ। ਰਾਮ ਰਾਏ ਨੂੰ ਇਹ ਕਹਿ ਕੇ ਗੁਰੂ ਹਰਿਰਾਏ ਸਾਹਿਬ ਜੀ ਨੇ ਭੇਜਿਆ, ਰਾਮ ਰਾਏ ਗਿਆ ਵੀ, ਜਵਾਬ ਵੀ ਸਾਧ ਸੰਗਤ ਬਹੁਤ ਵਧੀਆ ਦਿੱਤੇ, ਔਰੰਗਜ਼ੇਬ ਦੀ ਤਸੱਲੀ ਵੀ ਕਰਵਾ ਦਿੱਤੀ, ਉਹਨੇ ਸਤਿਕਾਰ ਰਾਮ ਰਾਏ ਦਾ ਔਰੰਗਜ਼ੇਬ ਨੇ ਇੰਨਾ ਕੀਤਾ ਵੀ ਆਪਣੇ ਕੋਲ ਰੱਖ ਲਿਆ ਤੇ ਸਾਧ ਸੰਗਤ ਬੜਾ ਅਦਬ ਕਰਨਾ, ਰੋਜ਼ ਆਣ ਕੇ ਪਹਿਲਾਂ ਇੱਕ ਵਾਰੀ ਉਹਨੂੰ ਮਿਲਣਾ, ਮੱਥਾ ਟੇਕਣਾ। ਅਖੀਰ ਸਾਜੇ ਸਾਜੇ ਦਾ ਪ੍ਰਭਾਵ ਰਾਮ ਰਾਏ ਦੇ ਮਨ ਦੇ ਉੱਤੇ ਪੈ ਗਿਆ। ਇੱਕ ਦਿਨ ਫਿਰ ਔਰੰਗਜ਼ੇਬ ਨੇ ਸਵਾਲ ਕਰ ਦਿੱਤਾ, ਕਹਿਣ ਲੱਗਾ ਜੀ ਆਹ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ, ਭਾਈ ਮਹਾਰਾਜ ਦੀ ਬਾਣੀ ਦੇ ਵਿੱਚ ਪੰਕਤੀ ਆਉਂਦੀ ਆ, ਮਿੱਟੀ ਮੁਸਲਮਾਨ ਕੀ ਪੇੜਾ ਪਈ ਘਮਿਆਰ, ਇਹਦਾ ਕੀ ਅਰਥ ਹੋਇਆ? ਹੁਣ ਸਾਧ ਸੰਗਤ ਰਾਮ ਰਾਏ ਦਾ ਸਤਿਕਾਰ ਔਰੰਗਜ਼ੇਬ ਇੰਨਾ ਕਰਦਾ ਵੀ ਉਹਦੇ ਸਤਿਕਾਰ ਦਾ ਕਹਿ ਲਓ ਜਾਂ ਉਹਦੇ ਡਰ ਦਾ, ਹਾਲਾਂਕਿ ਮਹਾਰਾਜ ਨੇ ਆਖਿਆ ਨਾ ਤਾਂ ਡਰ ਦੇ ਪ੍ਰਭਾਵ ਚ ਆਉਣਾ ਤੇ ਨਾ ਲਾਲਚ ਦੇ, ਡਰ ਤੇ ਲਾਲਚ ਜੇ ਦੋਵੇਂ ਛੱਡ ਲੈ ਜਾਣ ਤੇ ਸਤਿਕਾਰ ਦਾ ਉਹਦੇ ਤੇ ਮਨ ਅਸਰ ਪੈ ਗਿਆ। ਹੁਣ ਜੇ ਕਿਸੇ ਨੂੰ ਕੋਈ ਮੱਥਾ ਟੇਕਦਾ ਹੋਵੇ ਸਾਧ ਸੰਗਤ, ਫਿਰ ਕਈ ਵਾਰੀ ਆਪਣਾ ਸਿਧਾਂਤ ਛੱਡ ਕੇ ਵੀ ਮੱਥਾ ਟੇਕਣ ਵਾਲੇ ਨੂੰ ਉਹ ਬੰਦਾ ਕਹਿੰਦਾ ਨਹੀਂ ਵੀ ਮੱਥਾ ਨਾ ਟੇਕ ਭਾਈ ਮੈਨੂੰ, ਵੀ ਮਹਾਰਾਜ ਦੇ ਸਾਹਮਣੇ ਤੂੰ ਮੱਥਾ ਨਹੀਂ ਟੇਕ ਸਕਦਾ, ਕਿਉਂਕਿ ਅੰਦਰੋਂ ਇੱਕ ਪਾਸਿਓਂ ਖੁਸ਼ੀ ਜ਼ਰੂਰ ਮਿਲਦੀ ਜਦੋਂ ਕੋਈ ਮੱਥਾ ਟੇਕਦਾ, ਆਪਣਾ ਸਿਧਾਂਤ ਵੀ ਬੰਦਾ ਕਈ ਵਾਰੀ ਤਿਆਗ ਦਿੰਦਾ ਸਤਿਕਾਰ ਕਰਕੇ, ਹਾਲਾਂਕਿ ਛੱਡਣਾ ਚਾਹੀਦਾ ਨਹੀਂ ਬੰਦੇ ਨੂੰ ਸਿਧਾਂਤ, ਪਰ ਛੱਡ ਦਿੱਤਾ। ਆਖਿਆ ਮਿੱਟੀ ਮੁਸਲਮਾਨ ਕੀ ਪੀੜੇ ਪਈ ਘਮਿਆਰ, ਇਹਦਾ ਕੀ ਅਰਥ ਹੈ ਜੀ? ਤੇ ਡਰ ਗਿਆ, ਆਖਿਆ ਵੀ ਹੁਣ ਇਹਨਾਂ ਦਾ ਰਾਜ ਇਹ ਇੰਨਾ ਸਤਿਕਾਰ ਕਰਦਾ, ਜੇ ਮੈਂ ਇਹਨੂੰ ਅਸਲੀ ਅਰਥ ਦੱਸ ਦਿੱਤੇ ਕਿਤੇ ਨਾਰਾਜ਼ ਹੀ ਨਾ ਹੋ ਜੇ, ਕਿਉਂਕਿ ਇਹ ਮੁਸਲਮਾਨ ਹੈ ਵੀ ਮਤਸਬੇ, ਕਿੱਥੇ ਇੰਨਾ ਸਤਿਕਾਰ ਕਰਨ ਡਿਆ, ਨੌਕਰ ਚਾਕਰ ਮੈਨੂੰ ਦਿੱਤੇ ਹੈ, ਅੱਗੇ ਪਿੱਛੇ ਮੇਰੇ ਤੁਰਿਆ ਫਿਰਦਾ, ਤੇ ਕਿੱਥੇ ਜੇ ਮੈਂ ਅਰਥ ਦੱਸ ਦਿੱਤੇ ਉਲਟਾ ਹੀ ਨਾ ਕਿਤੇ ਕੰਮ ਪੈ ਜੇ। ਸਾਧ ਸੰਗਤ ਉਸੇ ਵੇਲੇ ਉਹ ਪੰਕਤੀ ਦਾ ਜਿਹੜਾ ਅਰਥ ਸੀ ਬਦਲ ਕੇ ਇੱਕ ਅੱਖਰ ਨੂੰ ਤੇ ਫਿਰ ਸੁਣਾ ਦਿੱਤਾ, ਕਹਿਣ ਲੱਗਾ ਨਹੀਂ ਜੀ ਤੁਹਾਨੂੰ ਕਿਸੇ ਨੇ ਗਲਤ ਦੱਸ ਦਿੱਤਾ, ਅਸਲ ਚ ਮਹਾਰਾਜ ਦੀ ਬਾਣੀ ਏਦਾਂ ਨਹੀਂ ਹੈ ਪੰਕਤੀ, ਭਾਈ ਮਿੱਟੀ ਮੁਸਲਮਾਨ ਕੀ ਪੀੜੇ ਪਈ ਘਮਿਆਰ, ਅਸਲ ਵਿੱਚ ਤੇ ਬਾਣੀ ਦੀ ਪੰਕਤੀ ਹੈ ਮਿੱਟੀ ਬੇਈਮਾਨ ਕੀ ਪੀੜੇ ਪਈ ਘਮਿਆਰ। ਤੇ ਔਰੰਗਜ਼ੇਬ ਖੁਸ਼ ਹੋ ਗਿਆ, ਕਹਿੰਦਾ ਲੈ ਮੈਨੂੰ ਤਾਂ ਸ਼ੰਕਾ ਹੀ ਪੈ ਗਿਆ ਸੀ, ਲੈ ਚੰਗਾ ਕੀਤਾ ਤੁਸਾਂ ਤਸੱਲੀ ਕਰਵਾ ਦਿੱਤੀ ਹੈ। ਬਹੁਤ ਜ਼ਿਆਦਾ ਫਿਰ ਸਤਿਕਾਰ ਹੋਰ ਕਰਨ ਲੱਗ ਪਿਆ ਤੇ ਅਖੀਰ ਉਹਨੇ ਰਾਮ ਰਾਏ ਨੂੰ ਆਖਿਆ ਵੀ ਗੁਰੂ ਘਰ ਵਿੱਚ ਮੈਂ ਸੁਣਿਆ ਭਾਈ ਸ਼ਕਤੀਆਂ ਬੜੀਆਂ ਹੁੰਦੀਆਂ, ਕਲਾ ਬੜੀ ਹੁੰਦੀ ਹੈ, ਤੇ ਤੁਸੀਂ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਜੇ ਕੁਝ ਸ਼ਕਤੀ ਕੁਝ ਕਲਾ ਮੈਨੂੰ ਵੀ ਵਿਖਾਓ। ਤੇ ਰਾਮ ਰਾਏ ਮਹਾਰਾਜ ਦਾ ਉਪਦੇਸ਼ ਭੁੱਲ ਗਿਆ, ਉਸ ਵੇਲੇ ਫਿਰ ਕਹਿਣ ਲੱਗਾ ਹਾਂਜੀ ਹੁੰਦੀਆਂ ਜੀ ਗੁਰੂ ਘਰ ਵਿੱਚ ਤੇ ਸਾਰਾ ਕੁਝ ਹੈ, ਗੁਰੂ ਸਮਰੱਥ ਹੈ। ਕਹਿਣ ਲੱਗੇ ਚੰਗਾ ਫਿਰ ਵਿਖਾਲ ਦਿਓ। ਪੁੱਛਿਆ ਕੀ ਵੇਖਣਾ ਚਾਹੁੰਦਾ? ਔਰੰਗਜ਼ੇਬ ਕਹਿੰਦਾ ਜੀ ਇੱਕ ਚੰਦਰਮਾ ਤਾਂ ਮੈਂ ਸਦਾ ਹੀ ਵੇਂਹਦਾ ਆਇਆ ਆਕਾਸ਼ ਵਿੱਚ ਜਦੋਂ ਦੀ ਉਹ ਸੰਭਾਲੀ ਹੈ। ਜੇ ਗੁਰੂ ਘਰ ਵਿੱਚ ਕੋਈ ਸ਼ਕਤੀ ਹੁੰਦੀ ਤਾਂ ਮੈਂ ਚਾਹੁੰਦਾ ਅੱਜ ਤੁਸੀਂ ਮੈਨੂੰ ਦੋ ਚੰਦਰਮਾ ਵਿਖਾ ਲਓ ਆਕਾਸ਼ ਵਿੱਚ। ਤੇ ਰਾਮ ਰਾਜਾ ਕਹਿਣ ਲੱਗਾ ਕਹਿੰਦਾ ਇਹ ਕਿੱਡੀ ਕੁ ਵੱਡੀ ਗੱਲ, ਇਹ ਤੇ ਨਿੱਕੀ ਜੀ ਗੱਲ ਆ। ਮਾਰ ਉੱਪਰ ਨੂੰ ਝਾਤੀ, ਉੱਪਰ ਨੂੰ ਵੇਖਿਆ ਤੇ ਦੋ ਚੰਦਰਮਾ ਵਿਖਾਲ ਦਿੱਤੇ। ਕਦੀ ਸਾਧ ਸੰਗਤ ਧੁੱਪ ਦੇ ਵਿੱਚ ਧੁੰਦ ਪਵਾ ਲਈ, ਕਦੀ ਕੁਝ, ਐਂ 72 ਕਰਾਮਾਤਾਂ ਕਹਿੰਦੇ ਨੇ ਰਾਮ ਰਾਏ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ ਵਿਖਾਲ ਦਿੱਤੀਆਂ। ਜਿਸ ਵੇਲੇ ਇਹਨਾਂ ਗੱਲਾਂ ਦਾ ਪਤਾ ਲੱਗਾ ਸੰਗਤਾਂ ਨੂੰ, ਸੰਗਤਾਂ ਨੇ ਮਹਾਰਾਜ ਦੇ ਕੋਲੇ ਖਬਰ ਪਹੁੰਚਾਈ ਕੀਰਤਪੁਰ ਸਾਹਿਬ। ਜਦੋਂ ਗੁਰੂ ਹਰਿਰਾਇ ਸਾਹਿਬ ਜੀ ਨੂੰ ਪਤਾ ਲੱਗਾ ਭਈ ਇੱਕ ਤੇ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ ਉੱਥੇ ਕਰਾਮਾਤਾਂ ਵਿਖਾਲੀ ਜਾਂਦਾ ਆਪਣੀ ਵਡਿਆਈ ਕਰਵਾਉਣ ਡਿਆ, ਤੇ ਦੂਜਾ ਗੁਰੂ ਕੀ ਬਾਣੀ ਦੀ ਪੰਕਤੀ ਬਦਲ ਦਿੱਤੀ ਹੈ, ਬਹੁਤ ਜ਼ਿਆਦਾ ਰੋਸ ਮਹਾਰਾਜ ਨੇ ਮਨ ਵਿੱਚ ਕੀਤਾ ਤੇ ਉਸੇ ਵੇਲੇ ਇੱਕ ਪ੍ਰਵਾਨਾ ਲਿਖਿਆ, ਇੱਕ ਚਿੱਠੀ ਸਤਵੇਂ ਪਾਤਸ਼ਾਹ ਜੀ ਨੇ ਆਪਣੇ ਹੱਥ ਨਾਲ ਲਿਖੀ ਤੇ ਸਿੱਖ ਦੇ ਹੱਥ ਭੇਜੀ ਵੀ ਆ ਜਾ ਕੇ ਰਾਮ ਰਾਏ ਨੂੰ ਦੇ ਦਿਓ। ਉਹਦੇ ਉੱਤੇ ਲਿਖਿਆ ਵੀ ਜਿਸ ਪਾਸੇ ਤੇਰਾ ਮੂੰਹ ਉਸੇ ਪਾਸੇ ਚੱਲਿਆ ਜਾਵੀਂ, ਆਪਣਾ ਮੂੰਹ ਸਾਨੂੰ ਨਹੀਂ ਆਣ ਕੇ ਤੂੰ ਵਿਖਾਉਣਾ, ਤੂੰ ਗੁਰੂ ਕੀ ਬਾਣੀ ਦੇ ਉੱਤੇ ਕਲਮ ਚੁੱਕੀ ਹੈ, ਤੂੰ ਗੁਰੂ ਕੀ ਬਾਣੀ ਬਦਲਣ ਦਾ ਯਤਨ ਕੀਤਾ। ਹਾਲਾਂਕਿ ਸਾਧ ਸੰਗਤ ਯਤਨ ਤੇ ਹੁਣ ਵੀ ਬੜੇ ਹੁੰਦੇ ਆ, ਪਰ ਤੁਸੀਂ ਸਾਵਧਾਨ ਰਹਿੰਦੇ ਜੇ, ਇਸ ਕਰਕੇ ਅਜੇ ਤੱਕ ਤੇ ਕਿਸੇ ਦਾ ਯਤਨ ਸਫਲ ਨਹੀਂ ਹੋਇਆ। ਜੇ ਆਪਾਂ ਗਾਂਹ ਵੀ ਜਾਗਦੇ ਰਹੇ ਤਾਂ ਫਿਰ ਤਾਂ ਨਹੀਂ ਕੋਈ ਬਦਲ ਸਕਦਾ, ਨਹੀਂ ਤੇ ਪਾਠ ਬੋਧ ਸਮਾਗਮਾਂ ਦੇ ਨਾਂ ਤੇ ਸਾਧ ਸੰਗਤ ਕਈਆਂ ਥਾਵਾਂ ਤੇ ਅਦਲਾ ਬਦਲੀ ਕਰਨ ਦੇ ਯਤਨ ਕੀਤੇ ਗਏ। ਜਿਵੇਂ ਗੁਰੂ ਕੀ ਬਾਣੀ ਵਿੱਚ ਇੱਕ ਸਾਧ ਸੰਗਤ ਸ਼ਬਦ ਆਉਂਦਾ ਹੈ ਮਹਿ ਮੰਮਾ ਤੇ ਹਾਹੇ ਸਿਹਾਰੀ, ਤੇ ਕੁਝ ਨਵੇਂ ਨਵੇਂ ਵਿਦਵਾਨ ਉੱਠੇ, ਕਿਉਂਕਿ ਵਿਦਵਾਨਾਂ ਦਾ ਸਾਧ ਸੰਗਤ ਇਹ ਸੁਭਾਅ ਹੁੰਦਾ ਵੀ ਜਿਹੜੀ ਗੱਲ ਪਹਿਲਾਂ ਅਗਲਾ ਦੱਸ ਕੇ ਚਲੇ ਗਿਆ, ਜੇ ਉਹ ਹੀ ਮੈਂ ਦੱਸ ਦਿੱਤੀ ਤੇ ਫਿਰ ਮੈਂ ਕਾਹਦਾ ਵਿਦਵਾਨ, ਮੈਂ ਤਾਂ ਉਹ ਗੱਲ ਦੱਸਾਂ ਜਿਹੜੀ ਅਜੇ ਤੱਕ ਕਿਸੇ ਦੱਸੀ ਨਹੀਂ। ਭਈ ਲੋਕ ਕਹਿਣ ਭਈ ਇਹ ਚੰਗਾ ਵਿਦਵਾਨ, ਇਹਨੇ ਖੋਜ ਕੀਤੀ ਵੱਡੀ। ਉੱਥੇ ਇਹ ਵਿਚਾਰ ਕਰ ਦਿੱਤੀ ਕਿਸੇ ਨੇ, ਕਹਿੰਦਾ ਜੀ ਜੇ ਆਪਾਂ ਅਰਥ ਕਰੀਏ ਤੇ ਜਿਹੜਾ ਮਹਿ ਪਾਠ ਹੈ ਇਹ ਸਹੀ ਨਹੀਂ ਮਹਾਰਾਜ ਨੇ ਲਿਖਾਇਆ, ਇੱਥੇ ਅਸਲ ਵਿੱਚ ਚਾਹੀਦਾ ਮੋਹ, ਮੰਮੇ ਨੂੰ ਹੋੜਾ ਤੇ ਉੱਤੇ ਬਿੰਦੀ ਚਾਹੀਦੀ ਹੈ, ਮੋਹ ਪਾਠ ਕਰਾਂਗੇ ਤੇ ਫਿਰ ਜਿਹੜਾ ਹੈ ਇਹ ਅਰਥ ਸਹੀ ਬਣੇਗਾ। ਜਿਵੇਂ 24 ਸਾਹਿਬ ਦਾ ਆਪਾਂ ਪਾਠ ਕਰੀਏ ਤੇ ਉਹਦੇ 'ਚ ਦੋਵੇਂ ਪਾਠ ਆ ਜਾਂਦੇ ਇੱਕ ਪੌੜੀ ਵਿੱਚ, ਕਿਰਪਾ ਦ੍ਰਿਸ਼ ਤਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ, ਰਿੱਧ ਸਿੱਧ ਘਰ ਮੋਹ ਸਭ ਹੋਈ। ਪਹਿਲੀ ਪੰਕਤੀ 'ਚ ਆ ਜਾਏਗਾ ਮਹਿ ਪਾਠ ਮੰਮਾ ਤੇ ਹਾਹੇ ਸਿਆਰੀ, ਕਿਰਪਾ ਦ੍ਰਿਸ਼ ਤਨ ਤੇ ਤੂੰ ਬਾਣੀ ਗਲਤ ਪੜੀ ਜਾਣਾ, ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ, ਕੱਕੇ ਨੂੰ ਦਲਾਈਆਂ ਤੇ ਤੂੰ ਪੜਦਾ ਕੇ ਜਾਣੇ ਗੁਰਸੂਰਾ। ਮਹਾਰਾਜ ਕਹਿੰਦੇ ਇਹ ਤੇ ਅੰਗ ਹੀ ਕੱਟ ਕੇ ਰੱਖੀ ਜਾਣਾ, ਬਾਣੀ ਸਾਡੇ ਅੰਗ ਨੇ, ਸਾਡਾ ਸਰੂਪ ਹੈ, ਹੁਣ ਜੇ ਤੂੰ ਕੇ ਜਾਣੇ ਪੜਦਾ ਉਹਦੇ ਪਤਾ ਅਰਥ ਕੀ ਬਣੇ? ਕਹਿੰਦਾ ਮਹਾਰਾਜ ਦੱਸੋ ਸਾਨੂੰ ਤੇ ਸੋਝੀ ਨਹੀਂ ਅਰਥਾਂ ਦੀ। ਹਜ਼ੂਰ ਕਹਿਣ ਲੱਗੇ ਜੇ ਤੇ ਪੜੇਗਾ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ, ਕਹਿ ਦੇ ਅਰਥ ਹੁੰਦੇ ਜਾਂ, ਕੱਕੇ ਨੂੰ ਦਲਾਈਆਂ ਲੱਗੀਆਂ ਹੋਣ ਤੇ ਉਹਦੇ ਅਰਥ ਬਣਦੇ ਜਾਂ। ਕਹਿੰਦੇ ਪਰਮਾਤਮਾ ਦੀ ਮਰਿਆਦਾ ਨੂੰ ਜਾਂ ਤਾਂ ਪਰਮਾਤਮਾ ਜਾਣਦਾ ਤੇ ਜਾਂ ਗੁਰੂ ਸੂਰਮਾ ਜਾਣਦਾ, ਤੇ ਕਹਿੰਦੇ ਤੂੰ ਆਖੀ ਜਾਣਾ ਕੇ ਜਾਣੇ ਗੁਰਸੂਰਾ, ਕੇ ਦੇ ਅਰਥ ਅਕੀ, ਭਈ ਪਰਮਾਤਮਾ ਦੀ ਮਰਿਆਦਾ ਨੂੰ ਪਰਮਾਤਮਾ ਤੇ ਜਾਣਦਾ ਗੁਰੂ ਕੀ ਜਾਣਦਾ? ਕਹਿੰਦੇ ਜੇ ਗੁਰੂ ਜਾਣਦਾ ਨਹੀਂ ਤੁਸੀਂ ਗੁਰੂ ਕੋਲ ਕੀ ਲੈਣ ਆਏ ਜੇ? ਜੇ ਗੁਰੂ ਨੂੰ ਪਤਾ ਹੀ ਕੁਛ ਨਹੀਂ, ਜੇ ਪਰਮਾਤਮਾ ਨਾਲ ਉਹ ਅਭੇਦ ਹੀ ਨਹੀਂ, ਜੇ ਤੁਹਾਡੇ ਹਿਰਦੇ 'ਚ ਭਰਮ ਨਹੀਂ ਕੱਟ ਸਕਦਾ, ਫਿਰ ਤੁਸੀਂ ਗੁਰੂ ਕੋਲ ਕੀ ਕਰਦੇ ਜੇ? ਇਸ ਕਰਕੇ ਕਹਿ ਜਾਣੇ ਪੜ੍ਹਨਾ ਭਾਈ ਗੁਰੂ ਤੇ ਪਰਮਾਤਮਾ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਕਹਿੰਦੇ ਪਰਮਾਤਮਾ ਤੇ ਗੁਰੂ ਇੱਕੋ ਹੀ ਰੂਪ ਹੁੰਦੇ, ਪਾਰ ਬ੍ਰਹਮ ਗੁਰ ਰਹਿਆ ਸਮਾਏ, ਉਹ ਆਪੋ ਵਿੱਚ ਦੀ ਅਭੇਦ ਨੇ, ਜਾਂ ਪਰਮਾਤਮਾ ਜਾਣਦਾ ਜਾਂ ਕਹਿੰਦੇ ਸਰਗੁਣ ਸਰੂਪ ਜਿਹੜਾ ਉਸੇ ਹੀ ਪਰਮਾਤਮਾ ਦਾ ਗੁਰੂ ਜਾਣਦਾ ਉਹਦੀ ਮਰਿਆਦਾ ਨੂੰ। ਇਸ ਕਰਕੇ ਸੋਧ ਕੇ ਬਾਣੀ ਪੜ੍ਹਨੀ ਹੈ, ਸ਼ੁੱਧ ਪੜ੍ਹਨੀ ਹੈ। ਹੱਥ ਜੋੜੇ ਸਾਰਿਆਂ ਮਹਾਰਾਜ ਸਾਨੂੰ ਤੇ ਫਿਰ ਪਤਾ ਹੀ ਨਹੀਂ ਕਿੰਨੀਆਂ ਭੁੱਲਾਂ ਹੁੰਦੀਆਂ, ਸਾਨੂੰ ਕੀ ਪਤਾ ਬਾਣੀ ਕਿੱਦਾਂ ਸ਼ੁੱਧ ਪੜ੍ਹਨੀ ਹੈ। ਕਿਰਪਾ ਕਰੋ ਬਾਣੀ ਦੀ ਸੰਥਿਆ ਕਰਾਓ, ਕਿਰਪਾ ਕਰੋ ਇਹਦੇ ਅਰਥ ਦੱਸੋ, ਸਾਨੂੰ ਪਤਾ ਲੱਗ ਜੇ। ਮਹਾਰਾਜ ਨੇ ਆਖਿਆ ਬਹੁਤ ਸੋਹਣਾ ਤੁਸੀਂ ਸਵਾਲ ਕੀਤਾ ਹੈ, ਪਰ ਅਜੇ ਜੰਗਾਂ ਯੁੱਧਾਂ ਦਾ ਸਮਾਂ, ਅਜੇ ਫਿਰ ਸਾਡੇ ਕੋਲ ਸਮਾਂ ਨਹੀਂ ਨਾ ਸੰਥਿਆ ਕਰਾਉਣ ਦਾ ਨਾ ਅਰਥ ਦੱਸਣ ਦਾ। ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਤੁਹਾਨੂੰ ਜ਼ਰੂਰ ਗੁਰਬਾਣੀ ਦੀ ਸੰਥਿਆ ਕਰਾਵਾਂਗੇ, ਸ਼ੁੱਧ ਪਾਠ, ਜਿਸ ਕਰਕੇ ਤੁਸੀਂ ਕਰ ਸਕੋ ਤੇ ਖੁਸ਼ੀ ਲੈ ਸਕੋ ਮਹਾਰਾਜ ਦੀ, ਤੇ ਇਹਦੇ ਅਰਥ ਵੀ ਦੱਸਾਂਗੇ। ਜਦੋਂ ਦਮਦਮੇ ਸਾਹਿਬ ਪਹੁੰਚੇ ਮਹਾਰਾਜ, ਉਸ ਵੇਲੇ ਸਾਧ ਸੰਗਤ ਫਿਰ ਦਇਆ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਉੱਥੇ ਵਚਨ ਕੀਤਾ ਸੀ, ਹੁਣ ਆਪਾਂ ਜੰਗਾ ਜ਼ਿਲ੍ਹਾ ਤੋਂ ਵਿਹਲੇ ਹੋਏ, ਤੁਸੀਂ ਕਮਰ ਕਸਾ ਇੱਥੇ ਖੋਲਿਆ, ਇੱਥੇ ਦਮ ਲਿਆ, ਹੁਣ ਮਹਾਰਾਜ ਕਿਰਪਾ ਕਰਕੇ ਗੁਰਬਾਣੀ ਦੇ ਸਾਨੂੰ ਅਰਥ ਵੀ ਦੱਸੋ ਸਾਰੀ ਦੇ, ਤੇ ਸ਼ੁੱਧ ਪਾਠ ਕਰਨ ਦੀ ਵੀ ਸੰਥਿਆ ਸਾਨੂੰ ਕਰਵਾਓ। ਮਹਾਰਾਜ ਨੇ ਆਖਿਆ ਠੀਕ ਹੈ ਭਾਈ ਦਇਆ ਸਿੰਘ। ਉਸ ਵੇਲੇ ਬਾਬਾ ਦੀਪ ਸਿੰਘ ਜੀ ਨੂੰ ਆਖਿਆ ਜਾਓ ਤੁਸੀਂ ਧੀਰਮਲ ਕੋਲੋਂ ਕਰਤਾਰਪੁਰੋਂ ਉਹ ਪੰਜਵੇਂ ਪਾਤਸ਼ਾਹ ਜੀ ਵਾਲਾ ਸਰੂਪ ਲੈ ਕੇ ਆਓ। ਪੰਜੀ ਸਿੰਘ ਆਏ ਬਾਬਾ ਦੀਪ ਸਿੰਘ ਦੇ ਨਾਲ, ਸਾਧ ਸੰਗਤ ਦਮਦਮੇ ਸਾਹਿਬੋਂ ਚੱਲ ਕੇ ਕਰਤਾਰਪੁਰ ਆਣ ਕੇ ਧੀਰਮਲ ਨੂੰ ਆਖਿਆ ਬਈ ਦਸਵੇਂ ਪਾਤਸ਼ਾਹ ਜੀ ਕੋਲੋਂ ਆਏ, ਉਹਨਾਂ ਦਾ ਹੁਕਮ ਆ ਵੀ ਉਹ ਸਰੂਪ ਦਿਓ ਸਾਨੂੰ, ਕਿਉਂਕਿ ਬਾਣੀ ਦੀ ਉਹਨਾਂ ਨੇ ਕਥਾ ਕਰਨੀ ਸਾਰੀ ਦੀ, ਅਰਥ ਦੱਸਣੇ ਆ, ਤੇ ਸ਼ੁੱਧ ਬਾਣੀ ਪਾਠ ਕਰਨ ਦਾ ਉਹਨਾਂ ਨੇ ਨਾਲ ਇਹ ਵੀ ਸਿੱਖਿਆ ਦੇਣੀ, ਸੰਥਿਆ ਵੀ ਕਰਾਉਣੀ ਹੈ। ਧੀਰਮਲ ਪਹਿਲਾਂ ਹੀ ਸਾਧ ਸੰਗਤ ਗੁੱਸੇ 'ਚ ਬੈਠਾ ਸੀ, ਕਹਿੰਦਾ ਵੀ ਗੁਰੂ ਤੇ ਮੰਨਦੇ ਜੇ ਦਸਵੇਂ ਪਾਤਸ਼ਾਹ ਨੂੰ, ਤੇ ਸਰੂਪ ਮੇਰੇ ਕੋਲ ਲੈਣ ਆਏ ਜੇ ਦਸਵੇਂ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਰੂਪ ਹੈ, ਜੇ ਪੂਰੇ ਗੁਰੂ ਹੈ ਤੇ ਫਿਰ ਆਪਣੇ ਕੋਲੋਂ ਕਿਉਂ ਨੀ ਬਾਣੀ ਉਚਾਰ ਲੈਂਦੇ, ਜੇ ਗੁਰੂ ਨਾਨਕ ਪਾਤਸ਼ਾਹ 'ਚ, ਗੁਰੂ ਅੰਗਦ ਦੇਵ ਮਹਾਰਾਜ ਤੀਸਰੇ ਪਾਤਸ਼ਾਹ 'ਚ, ਉੱਥੇ ਸਰੂਪ ਵਿੱਚ ਦਸਾਂ ਸਰੂਪਾਂ 'ਚ ਫਰਕ ਕੋਈ ਨਹੀਂ, ਤੇ ਫਿਰ ਉਹਨਾਂ ਹੀ ਉਚਾਰੀ ਪਹਿਲੇ ਸਰੂਪਾਂ 'ਚ, ਹੁਣ ਕਿਉਂ ਨੀ ਉਚਾਰ ਲੈਂਦੇ, ਸਰੂਪ ਦੀ ਕਿਉਂ ਲੋੜ ਪੈ ਗਈ। ਜਦੋਂ ਇਹ ਗੱਲ ਕਹਿ ਕੇ ਜਵਾਬ ਦੇਤਾ, ਬਾਬਾ ਦੀਪ ਸਿੰਘ ਜੀ ਚਲੇ ਗਏ ਵਾਪਸ ਦਮਦਮੇ ਸਾਹਿਬ, ਜਾ ਕੇ ਦੱਸਿਆ ਮਹਾਰਾਜ ਨੂੰ ਸਾਰਾ ਕੁਝ। ਮਹਾਰਾਜ ਉਹਨੇ ਧੀਰਮਲ ਨੇ ਤੇ ਜਵਾਬ ਦਿੱਤਾ, ਹਜ਼ੂਰ ਕਹਿੰਦੇ ਕੀ ਆਖਿਆ? ਬਾਬਾ ਦੀਪ ਸਿੰਘ ਜੀ ਕਹਿੰਦੇ ਮਹਾਰਾਜ ਉਹਨੇ ਆਖਿਆ ਵੀ ਜੇ ਗੁਰੂ ਤੇ ਮੰਨਦੇ ਜੇ ਦਸਵੇਂ ਪਾਤਸ਼ਾਹ ਨੂੰ, ਤੇ ਕਹਿੰਦੇ ਜੇ ਉਹੋ ਹੀ ਰੂਪ ਹੈ, ਜੇ ਦਸਵੇਂ ਪਾਤਸ਼ਾਹ ਉਹੋ ਹੀ ਰੂਪ ਆ ਪਹਿਲੇ ਨਵਾਂ ਪਾਸ਼ੀਆਂ ਦਾ, ਤੇ ਫਿਰ ਉਹਨਾਂ ਹੀ ਬਾਣੀ ਉਚਾਰਨ ਕੀਤੀ, ਫਿਰ ਸਰੂਪ ਦੀ ਕੀ ਲੋੜ ਹੈ? ਆਪਣੇ ਕੰਠੋਂ ਨਾਲੇ ਉਚਾਰਨ, ਨਾਲੇ ਅਰਥ ਕਰਨ, ਨਾਲੇ ਸ਼ੁੱਧ ਦੱਸਣ। ਮਹਾਰਾਜ ਕਹਿੰਦੇ ਚੰਗਾ ਭਾਈ, ਠੀਕ ਹੈ, ਫਿਰ ਕਰੋ ਤਿਆਰੀ। ਭਾਈ ਮਨੀ ਸਿੰਘ ਜੀ ਨੂੰ ਲਾ ਲਿਆ ਲਿਖਾਰੀ, ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲਾਈ, ਤੁਸੀਂ ਕਲਮ ਦਾ ਤੇ ਸ਼ਾਹੀ ਦਾ ਕਾਗਜ਼ਾਂ ਦਾ ਪ੍ਰਬੰਧ ਕਰਨਾ, ਤੇ ਜਿੱਥੇ ਲਿਖਣਸਾਰ ਸਰੋਵਰ ਸਾਹਿਬ ਸੰਗਤ ਹੁਣ ਬਣਿਆ ਹੋਇਆ ਹੈ, ਦਮਦਮਾ ਸਾਹਿਬ ਤਖ਼ਤ ਸਾਹਿਬ ਦੇ ਬਾਰ ਬਾਰ ਜਾਂਦਿਆਂ ਹੋਇਆ ਸੱਜੇ ਹੱਥ, ਉੱਥੇ ਕਲਗੀਧਰ ਪਾਤਸ਼ਾਹ ਜੀ ਨੇ ਲਵਾਇਆ ਤੰਬੂ, ਉੱਥੇ ਤੰਬੂ ਲਾ ਕੇ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੀ ਪ੍ਰਾਰੰਭਤਾ ਕੀਤੀ 23 ਸੌਣ ਵਾਲੇ ਦਿਨ। ਸਤਿਗੁਰਾਂ ਨੇ ਸਾਧ ਸੰਗਤ ਬਾਣੀ ਉਚਾਰਨੀ ਸ਼ੁਰੂ ਕੀਤੀ ਹੈ, ਤੇ ਅੰਮ੍ਰਿਤ ਵੇਲੇ ਬਾਣੀ ਮਹਾਰਾਜ ਉਚਾਰੀ ਜਾਂਦੇ, ਤੇ ਭਾਈ ਮਨੀ ਸਿੰਘ ਲਿਖੀ ਜਾਂਦੇ ਆ, ਬਾਬਾ ਦੀਪ ਸਿੰਘ ਜੀ ਸਾਧ ਸੰਗਤ ਸਾਰਾ ਸ਼ਿਆਹੀ ਦਾ ਕਲਮਾਂ ਦਾ ਪ੍ਰਬੰਧ ਕਰਦੇ ਆ। ਮਹਾਰਾਜ ਨੇ ਬਾਣੀ ਸ਼ੁਰੂ ਕਰ ਦਿੱਤੀ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਜਿੰਨੀ ਬਾਣੀ ਲਿਖਾਉਣੀ, ਸ਼ਾਮ ਦੇ ਦੀਵਾਨ ਵਿੱਚ ਸਾਧ ਸੰਗਤ ਨਾਲ ਹੀ ਉਹਦੀ ਸੰਥਿਆ ਕਰਾ ਦੇਣੀ ਤੇ ਨਾਲ ਕਥਾ ਕਰ ਦੇਣੀ। ਸਿੱਖ ਸਿੰਘ ਨੇ ਇਉਂ ਪੜ੍ਹੀ ਜਾਣੀ, ਮਹਾਰਾਜ ਨੇ ਨਾਲ ਕਥਾ ਕਰੀ ਜਾਣੀ, ਨਾਲ ਦੱਸੀ ਜਾਣਾ ਵੀ ਇਹਦਾ ਉਚਾਰਨ ਕਿੱਦਾਂ ਕਰਨਾ, ਇਹਦਾ ਵਿਸ਼ਰਾਮ ਕਿੱਥੇ ਲਾਉਣਾ, ਨਾਲ ਹੀ ਸੰਥਿਆ ਕਰਾਤੀ, ਨਾਲ ਹੀ ਕਥਾ ਕਰ ਦਿੱਤੀ। ਕਹਿੰਦੇ ਨੇ ਇਸ ਸਾਰੇ ਵਰਤਾਰੇ ਨੂੰ 9 ਮਹੀਨੇ 9 ਦਿਨ ਤੇ 9 ਘੜੀਆਂ ਦਾ ਸਮਾਂ ਲੱਗਾ। ਸਾਧ ਸੰਗਤ 60 ਪਲਾਂ ਦੀ ਇੱਕ ਘੜੀ ਹੁੰਦੀ ਹੈ। ਕਹਿੰਦੇ ਨੇ 9 ਦਿਨ 9 ਮਹੀਨੇ 9 ਦਿਨ ਤੇ 9 ਘੜੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਰੀ ਬਾਣੀ ਦੀ ਕਥਾ ਤੇ ਲਿਖਾਈ ਤੇ ਇਹਦੀ ਸੰਥਿਆ ਦਾ ਕਾਰਜ ਪੂਰਾ ਹੋਇਆ। ਕਲਗੀਧਰ ਪਾਤਸ਼ਾਹ ਜੀ ਨੇ ਸਾਰੀ ਬਾਣੀ ਦੀ ਸਾਧ ਸੰਗਤ ਇਹ ਕੰਠੋਂ ਉਚਾਰ ਕੇ, ਜਿਹੜੇ ਸਰੂਪ ਦੇ ਆਪਾਂ ਹੁਣ ਦਰਸ਼ਨ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਕਲਗੀਧਰ ਪਾਤਸ਼ਾਹ ਜੀ ਦਾ ਉਚਾਰਨ ਕੀਤਾ। ਜਿਹੜੀ ਬਾਣੀ 5ਵੇਂ ਪਾਤਸ਼ਾਹ ਜੀ ਨੇ ਉਚਾਰਨ ਕੀਤੀ, ਉਹ ਜਿਹੜਾ ਸਰੂਪ ਭਾਈ ਗੁਰਦਾਸ ਜੀ ਨੇ ਲਿਖਿਆ, ਉਹ ਕਰਤਾਰਪੁਰ ਅਜੇ ਵੀ ਪਿਆ। ਵਿਸਾਖੀ ਵਾਲੇ ਦਿਨ ਸਾਧ ਸੰਗਤ ਧੀਰਮਲੀਏ ਦਰਸ਼ਨ ਕਰਾਉਂਦੇ, ਉਸ ਸਰੂਪ ਦੇ ਵਿੱਚ ਉਹਨਾਂ ਬੰਦ ਕਰ ਦਿੱਤੇ ਸਨ, ਪਰ ਹੁਣ ਕਹਿੰਦੇ ਫਿਰ ਵਿਸਾਖੀ ਵਾਲੇ ਦਿਨ ਕਰਾਉਣ ਲੱਗ ਪਏ ਆ। ਉਹਦੇ ਵਿੱਚ 9ਵੇਂ ਪਾਤਸ਼ਾਹ ਜੀ ਦੀ ਬਾਣੀ ਹੈ ਨਹੀਂ, ਕਲਗੀਧਰ ਪਾਤਸ਼ਾਹ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ, ਉਹਦੇ ਵਿੱਚ ਰਹਿਰਾ ਸਾਹਿਬ ਜੀ ਦੇ 4 ਸ਼ਬਦਾਂ ਦਾ ਵਾਧਾ ਕੀਤਾ। ਜਿਹੜੀ 5ਵੇਂ ਪਾਤਸ਼ਾਹ ਜੀ ਨੇ ਸਰੂਪ ਲਿਖਾਇਆ, ਉਹਦੇ ਚ ਰਹਿਰਾ ਸਾਹਿਬ ਵਾਲੇ 5 ਸ਼ਬਦ ਨੇ, ਪਰ ਹੁਣ ਜਿਹੜੀ ਆਪਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ, ਇਹਦੇ ਵਿੱਚ ਰਹਿਰਾ ਸਾਹਿਬ ਵਾਲੇ 9 ਸ਼ਬਦ ਹਨ। 4 ਸ਼ਬਦ ਇਹ ਵੱਧ ਤੇ 1 9ਵੇਂ ਪਾਤਸ਼ਾਹ ਪਿਤਾ ਸਤਿਗੁਰੂ ਜੀ ਦੀ ਬਾਣੀ ਹੋਰ ਚੜਾ ਕੇ ਸਾਰੀ ਬਾਣੀ ਕਲਗੀਧਰ ਪਾਤਸ਼ਾਹ ਨੇ ਕੰਠੋਂ ਉਚਾਰਨ ਕੀਤੀ। ਇਹ ਗੁਰੂ ਸਾਹਿਬ ਦੀ ਸਮਰੱਥਾ ਹੈ। ਜੇ ਪੂਰੇ ਨਾ ਹੋਣ ਗੁਰੂ ਤੇ ਇੰਨੀ ਸਾਧ ਸੰਗਤ 1430 ਅੰਗ ਬਾਣੀ ਜਿਹੜੀ ਆ ਕੰਠੋਂ ਨਹੀਂ ਉਚਾਰੀ ਜਾ ਸਕਦੀ। ਮਹਾਰਾਜ ਨੇ ਕਿਰਪਾ ਕੀਤੀ, ਫਿਰ 9 ਮਹੀਨਿਆਂ 9 ਦਿਨਾਂ ਵਿੱਚ ਇਸ ਸਾਰੀ ਬਾਣੀ ਦੀ ਨਾਲ ਕੀਤੀ ਕਥਾ ਸ਼ਾਮ ਦੇ ਦੀਵਾਨਾਂ ਵਿੱਚ। ਉਸ ਕਥਾ ਨੂੰ ਸੁਣਿਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ, ਪਰ 48 ਸਰੀਰ ਐਸੇ ਸਨ ਜਿਨ੍ਹਾਂ 1 ਦਿਨ ਵੀ 9 ਮਹੀਨਿਆਂ ਤੇ 9 ਦਿਨਾਂ 'ਚ ਨਾਗਾ ਨਹੀਂ ਪੈਣ ਦਿੱਤਾ। ਕਈਆਂ ਕੋਲੋਂ ਨਾਗੇ ਪੈ ਗਏ, ਕੁਝ ਮਹੀਨਾ ਕੁ ਸੁਣ ਸਕੇ, ਕਈਆਂ ਨੇ 2 ਮਹੀਨੇ ਸੁਣੇ, ਕਈ ਸਵੇਰ ਦੇ ਦੀਵਾਨ 'ਚ ਆਏ ਤੇ ਸ਼ਾਮ ਨੂੰ ਨਹੀਂ ਪਹੁੰਚ ਸਕੇ, ਪਰ 48 ਸਰੀਰ ਐਸੇ ਹੋਏ ਜਿਨ੍ਹਾਂ ਨੇ 1 ਦਿਨ ਵੀ ਸਾਧ ਸੰਗਤ ਨਾਗਾ ਨਾ ਪਾਇਆ। ਕਹਿੰਦੇ ਨੇ ਮਹਾਰਾਜ ਦੀ ਰਸਨਾ ਤੋਂ ਸੁਣ ਕੇ ਗੁਰੂ ਕੀ ਬਾਣੀ ਦੀ ਕਥਾ, 48 ਦੇ 48 ਜਿਨ੍ਹਾਂ ਨਾਗਾ ਨਾ ਪਾਇਆ ਉਹ ਵਿਦੇਹ ਮੁਕਤ ਹੋ ਗਏ। ਜੀਵਨ ਮੁਕਤੀ ਦਾ ਆਨੰਦ, ਵਿਦੇਹ ਮੁਕਤ ਦਾ ਅਰਥ ਦੇਹ ਵਿੱਚ ਰਹਿੰਦਿਆਂ ਹੀ ਮੁਕਤੀ, ਭਾਵ ਸਰੀਰ ਤੋਂ ਸਾਧ ਸੰਗਤ ਉੱਪਰ ਉੱਠ ਗਏ, ਆਨੰਦ ਵਿੱਚ ਟਿਕ ਗਏ, ਇਕਾਗਰਤਾ ਵਿੱਚ, ਆਤਮਕ ਰਾਸ ਵਿੱਚ। ਉਹਨਾਂ 48 ਵਿੱਚੋਂ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਜੀ ਦੀ ਫਿਰ ਵਿਸ਼ੇਸ਼ ਕਰਕੇ ਡਿਊਟੀ ਕਲਗੀਧਰ ਪਾਤਸ਼ਾਹ ਨੇ ਲਾਈ, ਜਿਨ੍ਹਾਂ ਨੂੰ ਭਾਈ ਮਨੀ ਸਿੰਘ ਜੀ ਨੂੰ ਹਰਿਮੰਦਰ ਸਾਹਿਬ ਦੀ ਸੇਵਾ ਵਾਸਤੇ ਭੇਜ ਦਿੱਤਾ ਤੇ ਉਹਨਾਂ ਨੂੰ ਆਖਿਆ ਇਹ ਜਿਹੜੇ ਸਾਡੇ ਕੋਲੋਂ ਤੁਸੀਂ ਅਰਥ ਪੜੇ ਹੈ ਤੇ ਸਾਡੇ ਕੋਲੋਂ ਜਿਹੜੀ ਸ਼ੁੱਧ ਗੁਰਬਾਣੀ ਕਰਨ ਦੀ ਸੰਥਿਆ ਤੁਸੀਂ ਲਈ ਹੈ, ਇਹ ਅੱਗਿਓਂ ਵਿਦਿਆ ਤੁਸਾਂ ਲੋਕਾਂ ਵਿੱਚ ਵੰਡਣੀ ਹੈ, ਤੇ ਹੱਥ ਜੋੜ ਕੇ ਬੇਨਤੀ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਆਨੰਦ ਬੜਾ ਬਣਿਆ ਸੀ, ਰਹਿਣ ਦਿੰਦੇ। ਕਲਗੀਧਰ ਪਾਤਸ਼ਾਹ ਨੇ ਆਖਿਆ ਨਹੀਂ, ਤੁਹਾਡੇ ਕੋਲ ਭਾਈ ਮਨੀ ਸਿੰਘ ਸੇਵਾ ਲੈਣੀ ਹੈ, ਜਿਹੜੀ ਆਨੰਦ ਦੀ ਤੁਸਾਂ ਗੱਲ ਕੀਤੀ, ਭਾਵੇਂ ਬੰਦ ਬੰਦ ਤੁਹਾਡੇ ਸਰੀਰ ਦਾ ਕੱਟਿਆ ਜਾਵੇ, ਆਨੰਦ ਵਿੱਚ ਨਹੀਂ ਫਰਕ ਪਵੇਗਾ, ਪਰ ਸੇਵਾ ਤੁਸਾਂ ਕਰਨੀ ਹੈ। ਇਹ ਫਿਰ ਹੁਕਮ ਲਾਇਆ ਬਾਬਾ ਦੀਪ ਸਿੰਘ ਜੀ ਨੂੰ, ਆਖਿਆ ਤੁਸੀਂ ਇੱਥੇ ਰਹਿ ਕੇ, ਭਾਈ ਮਨੀ ਸਿੰਘ ਨੂੰ ਤੇ ਅੰਮ੍ਰਿਤਸਰ ਤੋਰ ਦਿੱਤਾ, ਤੇ ਬਾਬਾ ਦੀਪ ਸਿੰਘ ਨੂੰ ਆਖਿਆ ਭਾਈ ਸਾਡੇ ਤੋਂ ਬਾਅਦ ਇੱਥੇ ਰਹਿ ਕੇ ਤੁਸੀਂ ਜਿਹੜੇ ਅਰਥ ਸਾਡੇ ਕੋਲੋਂ ਸੁਣੇ ਇਹ ਅਰਥ ਤੁਸੀਂ ਅੱਗੇ ਪੜਾਓਗੇ, ਜਿਹੜੀ ਸ਼ੁੱਧ ਬਾਣੀ ਪੜ੍ਹਨ ਦੀ ਸੰਥਿਆ ਸਾਡੇ ਕੋਲੋਂ ਲਈ ਹੈ, ਇਹ ਅੱਗਿਓਂ ਤੁਸੀਂ ਸੰਗਤਾਂ ਦੇ ਭਲੇ ਵਾਸਤੇ ਉਹਨਾਂ ਨੂੰ ਦੱਸੋਗੇ। ਉੱਥੇ ਵਿਦਿਆਲੇ ਦਾ ਮੁੱਢ ਬੰਨ ਦਿੱਤਾ, ਬਾਬਾ ਦੀਪ ਸਿੰਘ ਜੀ ਨੂੰ ਮੁਖੀ ਬਣਾ ਦਿੱਤਾ, ਦਮਦਮੇ ਸਾਹਿਬ ਸਾਧ ਸੰਗਤ ਉਹ ਮੁੱਢ ਵਿਦਿਆਲੇ ਦਾ ਵੱਜਣ ਕਰਕੇ ਉਹ ਟਕਸਾਲ ਜਿਹੜੀ ਚਲਾਈ ਜਿਹਨੂੰ ਦਮਦਮੀ ਟਕਸਾਲ ਆਪਾਂ ਹੁਣ ਕਹਿੰਦੇ ਹਾਂ, ਦਮਦਮੇ ਸਾਹਿਬ ਤੋਂ ਸ਼ੁਰੂ ਹੋਣ ਕਰਕੇ ਇਹਨੂੰ ਦਮਦਮੀ ਕਹਿੰਦੇ ਆ, ਉਹ ਟਕਸਾਲ ਦੀ ਪ੍ਰਾਰੰਭਤਾ ਕਲਗੀਧਰ ਪਾਤਸ਼ਾਹ ਜੀ ਨੇ ਆਪ ਕਰ ਦਿੱਤੀ। ਕਹਿੰਦੇ ਅਰਥਾਂ ਦੀ ਟਕਸਾਲ ਬਾਬਾ ਦੀਪ ਸਿੰਘ ਜੀ ਤੁਸੀਂ ਚਲਾਓਗੇ। ਟਕਸਾਲ ਕਹਿੰਦੇ ਨੇ ਜਿੱਥੇ ਸਿੱਕਿਆਂ ਨੂੰ ਘੜਿਆ ਜਾਂਦਾ, ਸਿੱਕਾ ਜਿਵੇਂ ਸਰਕਾਰਾਂ ਦੀਆਂ ਟਕਸਾਲਾਂ ਚੱਲਦੀਆਂ ਉੱਥੇ ਸਾਧ ਸੰਗਤ ਸਿੱਕੇ ਘੜੇ ਜਾਂਦੇ ਆ, ਉੱਥੇ ਸਰਕਾਰ ਦੀ ਮੋਹਰ ਹੁੰਦੀ ਉਹ ਸਿੱਕਾ ਚੱਲਦਾ, ਜਿਹਦੇ ਉੱਤੇ ਸਰਕਾਰ ਦੀ ਮੋਹਰ ਨਹੀਂ ਭਾਵੇਂ ਜਿੱਦਾਂ ਦੇ ਮਰਜ਼ੀ ਸਿੱਕੇ ਹੋਣ, ਉਹਦਾ ਮਾਰਕੀਟ ਵਿੱਚ ਮੁੱਲ ਕੋਈ ਨਹੀਂ। ਟਕਸਾਲ ਉਹਨੂੰ ਆਖੀਦਾ ਜਿੱਥੇ ਸਿੱਕਿਆਂ ਦੀ ਕਢਾਈ ਕੀਤੀ ਜਾਂਦੀ ਹੈ। ਬਾਬਾ ਦੀਪ ਸਿੰਘ ਨੂੰ ਆਖਿਆ ਇੱਥੇ ਤੁਸੀਂ ਟਕਸਾਲ ਚਲਾਓਗੇ ਅੱਖਰਾਂ ਦੀ ਤੇ ਅਰਥਾਂ ਦੀ, ਇੱਥੇ ਜਿਹੜੇ ਬੈਲ ਬੁੱਧੀ ਵਾਲੇ ਵੀ ਆ ਜਾਣਗੇ, ਮੋਟੀ ਬੁੱਧ ਵਾਲੇ ਵੀ ਆ ਜਾਣਗੇ, ਉਹ ਵੀ ਇਸ ਤਰ੍ਹਾਂ ਦੇ ਘੜੇ ਜਾਣਗੇ। ਸੁਣੇ ਗੁੰਗ ਜੋ ਯਾਹੇ ਸੋ ਰਸਨਾ ਪਾਵਈ, ਸੁਣੇ ਮੂੜ ਚਿਤ ਲਾਏ ਚਤਰਤਾ ਆਵਈ। ਕਹਿੰਦੇ ਨੇ ਬੈਲ ਬੁੱਧੀ ਵਾਲਾ ਵੀ ਜੇ ਇੱਥੇ ਆਵੇਗਾ ਤੇ ਇਥੋਂ ਉਹਨੂੰ ਵਿਦਿਆ ਦੀ ਪ੍ਰਾਪਤੀ ਹੋਵੇਗੀ, ਅਧਿਆਤਮਕ ਚਾਨਣ ਲੈ ਕੇ ਜਾਵੇਗਾ। ਉਹ ਟਕਸਾਲ ਦੀ ਪ੍ਰਾਰੰਭਤਾ ਕਲਗੀਧਰ ਪਾਤਸ਼ਾਹ ਨੇ ਦਮਦਮੇ ਸਾਹਿਬ ਤੋਂ ਕੀਤੀ, ਜਿਸ ਕਰਕੇ ਇਹਨੂੰ ਦਮਦਮੀ ਟਕਸਾਲ ਆਖਿਆ ਤੇ ਪਹਿਲੇ ਮੁਖੀ ਇਹਦੇ ਬਾਬਾ ਦੀਪ ਸਿੰਘ ਜੀ ਨੂੰ ਥਾਪਿਆ, ਉਹਦਾ ਬਾਨੀ ਮੁਖੀ ਕਲਗੀਧਰ ਪਾਤਸ਼ਾਹ ਜੀ ਆਪ ਨੇ ਇਸ ਟਕਸਾਲ ਦੇ, ਕਿਉਂਕਿ ਚਲਾਈ ਆਪ ਹੈ ਪਰ ਜਥੇਦਾਰਾਂ ਵਿੱਚੋਂ ਬਾਬਾ ਦੀਪ ਸਿੰਘ ਜੀ ਸਭ ਤੋਂ ਪਹਿਲੇ ਨੇ ਉਹਨਾਂ ਦੀ ਡਿਊਟੀ ਲਾ ਦਿੱਤੀ। ਬਾਬਾ ਦੀਪ ਸਿੰਘ ਜੀ ਨੇ ਸਾਧ ਸੰਗਤ ਫਿਰ ਇਹ ਅਰਥ ਅੱਗਿਓਂ ਪੜਾਏ, ਉਹਨਾਂ ਦੀ ਥਾਂ ਤੇ ਬਾਬਾ ਗੁਰਬਖਸ਼ ਸਿੰਘ ਜੀ ਆਏ। ਇਉਂ ਬਦਲਦੇ ਬਦਲਦੇ ਜਥੇਦਾਰ ਸਾਧ ਸੰਗਤ ਫਿਰ ਬਦਲਦੇ ਰਹੇ। ਬਾਬਾ ਸੁੰਦਰ ਸਿੰਘ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦਾ ਸਰੀਰ ਮਹਿਤੇ ਛੱਡਣ ਕਰਕੇ ਦਮਦਮੀ ਟਕਸਾਲ ਜਿਹੜੀ ਪਹਿਲਾਂ ਤੁਰਦੀ ਫਿਰਦੀ ਯੂਨੀਵਰਸਿਟੀ ਸੀ ਇਹਦਾ ਹੈੱਡਕੁਆਟਰ ਮਹਿਤਾ ਚੌਂਕ ਬਣ ਗਿਆ, ਕਿਉਂਕਿ ਉੱਥੇ ਸਰੀਰ ਛੱਡਿਆ ਕਰਕੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣ ਗਿਆ ਤੇ ਪੱਕਾ ਹੀ ਵਿਦਿਆਲਾ ਉੱਥੇ ਬਣ ਗਿਆ। ਉੱਥੇ ਹੀ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਵਿਦਿਆਰਥੀ ਰੱਖ ਕੇ ਭਾਵਾਂ ਸਾਰੇ ਹਿੰਦੁਸਤਾਨ ਵਿੱਚ ਕਥਾ ਕੀਤੀ, ਪਰ ਉਹਨੂੰ ਹੈੱਡਕੁਆਟਰ ਬਣਾ ਕੇ ਉੱਥੇ ਉਹ ਵਿਦਿਆ ਦੇ ਅੱਖਰ ਸਾਧ ਸੰਗਤ ਅੱਗਿਓਂ ਪੜਾਏ, ਅੱਗਿਓਂ ਸੰਤ ਗਿਆਨੀ ਜਰਨੈਲ ਸਿੰਘ ਜੀ ਨੇ, ਜਿੱਦਾਂ ਆਪਾਂ ਸਾਰਾ ਇਤਿਹਾਸ ਜਾਣਦੇ ਹਾਂ, ਰਹੋ ਵਿਚਾਰ ਦਮਦਮੇ ਸਾਹਿਬ ਸਾਰੀ ਵਿਦਿਆ ਦੇ ਕੇ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਕਰਵਾਇਆ ਸਰੂਪ ਸਾਧ ਸੰਗਤ ਤਿਆਰ ਗੁਰਬਾਣੀ ਦਾ, ਮਹਾਰਾਜ ਨੇ ਸਰੂਪ ਗੁਰਬਾਣੀ ਦਾ ਤਿਆਰ ਕਰਕੇ ਜਦੋਂ ਪਹਿਲੀ ਵਾਰ ਇਹਦੇ ਵਿੱਚੋਂ ਫਿਰ ਸਾਧ ਸੰਗਤ ਮੁੱਖ ਵਾਕ ਲਿਆ, ਪਹਿਲੀ ਵਾਰ ਇਹ ਸਰੂਪ ਪ੍ਰਕਾਸ਼ ਕੀਤਾ ਜਦੋਂ ਦਮਦਮੇ ਸਾਹਿਬ ਦੀ ਧਰਤੀ ਤੇ, ਜਿਹੜਾ ਕਲਗੀਧਰ ਪਾਤਸ਼ਾਹ ਜੀ ਨੇ ਆਪ ਸਾਧ ਸੰਗਤ ਕੰਠੋਂ ਉਚਾਰਨ ਕੀਤਾ, ਭਾਈ ਮਨੀ ਸਿੰਘ ਜੀ ਲਿਖਾਰੀ ਲੱਗੇ, ਸਾਰੀ ਬਾਣੀ ਲਿਖ ਕੇ ਫਿਰ ਜਿਲਦ ਤਿਆਰ ਕਰਕੇ ਸਰੂਪ ਦੀ ਤਿਆਰੀ ਕਰਕੇ ਫਿਰ ਉਸੇ ਹੀ ਅਦਬ ਸਤਕਾਰ ਨਾਲ ਜਿਹੜੇ ਨਾਲ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਸੀ, ਇਸੇ ਤਰ੍ਹਾਂ ਸੰਗਤ ਵਿੱਚ ਪ੍ਰਕਾਸ਼ ਕਰਕੇ ਤੇ ਕਲਗੀਧਰ ਪਾਤਸ਼ਾਹ ਜੀ ਨੇ ਸਾਧ ਸੰਗਤ ਜਿਸ ਵੇਲੇ ਉਦੋਂ ਮੁੱਖ ਵਾਕ ਲਿਆ ਤੇ ਮੁੱਖ ਵਾਕ ਆਇਆ ਸੀ ਜੈਤ ਸ੍ਰੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸਰਨ ਤੁਹਾਰੀ, ਮਿਲਿਆ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਇਹ ਮੁੱਖ ਵਾਕ ਆਇਆ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸਰੂਪ ਤੋਂ ਜਿਹਨੂੰ ਆਪਾਂ ਹੁਣ ਮੱਥਾ ਟੇਕਦੇ ਦਰਸ਼ਨ ਕਰਦੇ ਹਾਂ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਫਿਰ ਸਾਧ ਸੰਗਤ ਚਲੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿਆਰੀ ਕੀਤੀ ਸਮੇਂ ਅਨੁਸਾਰ ਦੱਖਣ ਨੂੰ ਜਾਣ ਦੀ। ਦਮਦਮੇ ਸਾਹਿਬ ਤੋਂ ਜਿਸ ਵੇਲੇ ਚੱਲਣ ਲੱਗੇ, ਸਰੂਪ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਲ ਤਿਆਰ ਕਰਵਾ ਲਿਆ, ਚਲੇ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਤਿਆਰੀ ਹੁੰਦੀ ਵੇਖ ਕੇ ਤੇ ਭਾਈ ਰਾਮ ਕੌਰ ਜੀ ਨੇ ਸਾਧ ਸੰਗਤ ਬੇਨਤੀ ਕੀਤੀ, ਜਿਹੜੇ ਬਾਬਾ ਬੁੱਢਾ ਜੀ ਦੀ ਬੰਸ ਵਿੱਚੋਂ ਸਨ, ਉਹਨਾਂ ਨੇ ਆਖਿਆ ਮਹਾਰਾਜ ਮੈਂ ਵੀ ਤੁਹਾਡੇ ਨਾਲ ਚੱਲਣਾ, ਤੇ ਉਹਨਾਂ ਦੀ ਬਿਰਧ ਅਵਸਥਾ ਹੋਣ ਕਰਕੇ ਕਲਗੀਧਰ ਪਾਤਸ਼ਾਹ ਨੇ ਆਖਿਆ ਨਹੀਂ, ਅਸੀਂ ਹੁਣ ਦੱਖਣ ਨੂੰ ਜਾਵਾਂਗੇ, ਤੁਸੀਂ ਬਾਬਾ ਜੀ ਸਾਡੇ ਨਾਲ ਨਹੀਂ ਜਾਣਾ, ਕਿਉਂਕਿ ਤੁਹਾਡਾ ਸਰੀਰ ਬਿਰਧ ਹੈ ਤੇ ਖੇਚਲ ਬਹੁਤ ਪਵੇਗੀ। ਉਹਨਾਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਪਰ ਮੇਰੇ ਜੀਵਨ ਦਾ ਇੱਕ ਨਿਯਮ, ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਰਹਿੰਦਾ ਨਹੀਂ, ਪਹਿਲਾਂ ਤੁਹਾਡੇ ਦਰਸ਼ਨ ਕਰਦਾ ਤੇ ਫਿਰ ਸੱਚੇ ਪਾਤਸ਼ਾਹ ਜਲ ਪਾਣੀ ਸਕਦਾ। ਮਹਾਰਾਜ ਕਹਿਣ ਲੱਗੇ ਤੁਹਾਡਾ ਇਹ ਨਿਯਮ ਨਹੀਂ, ਅਸੀਂ ਟੁੱਟਣ ਦੇਵਾਂਗੇ। ਕਹਿੰਦਾ ਮਹਾਰਾਜ ਉਹ ਕਿੱਦਾਂ ਫਿਰ ਮੈਨੂੰ ਦਰਸ਼ਨ? ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਜਦੋਂ ਅਰਦਾਸ ਕਰੋਗੇ ਤੇ ਜਿੱਦਾਂ ਤੁਹਾਨੂੰ ਹੁਣ ਦਰਸ਼ਨ ਦੇਣੇ ਇਸੇ ਤਰ੍ਹਾਂ ਹੀ ਅਸੀਂ ਦਰਸ਼ਨ ਦਿਆ ਕਰਾਂਗੇ, ਤੁਸੀਂ ਸਾਡਾ ਹੁਕਮ ਮੰਨੋ ਤੇ ਇੱਥੇ ਹੀ ਰਹੋ। ਬਾਬਾ ਰਾਮ ਕੌਰ ਜੀ ਨੂੰ ਉੱਥੇ ਛੱਡ ਕੇ ਤੇ ਕਲਗੀਧਰ ਪਾਤਸ਼ਾਹ ਜੀ ਸਾਧ ਸੰਗਤ ਆਪ ਚਲੇ ਗਏ ਦਮਦਮਾ ਸਾਹਿਬ ਨੂੰ, ਨਾਲ ਹੀ ਮਹਾਰਾਜ ਨੇ ਇਸ ਰੂਪ ਲੈ ਲਿਆ। ਬਾਬਾ ਰਾਮ ਕੌਰ ਜੀ 40 ਸਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਮਦਮਾ ਸਾਹਿਬ ਤੋਂ ਤੁਰਨ ਤੋਂ ਬਾਅਦ ਸਾਧ ਸੰਗਤ ਰਹੇ ਨੇ। ਸਤਿਗੁਰੂ ਜੀ ਤੇ 1.5-2 ਸਾਲ ਉੱਥੇ ਜਾ ਕੇ ਰਹੇ, ਸਰੀਰ ਕਰਕੇ ਫਿਰ ਸੱਚਖੰਡ ਨੂੰ ਚਲੇ ਗਏ ਤੇ 40 ਸਾਲ ਤੱਕ ਕਲਗੀਧਰ ਪਾਤਸ਼ਾਹ ਜੀ ਨੇ ਬਾਬਾ ਰਾਮ ਕੌਰ ਜੀ ਨੂੰ ਉਸੇ ਹੀ ਤਰ੍ਹਾਂ ਦਰਸ਼ਨ ਦਿੱਤੇ ਜਿਵੇਂ ਬਚਨ ਕਰਕੇ ਗਏ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਪਹੁੰਚੇ, ਸਾਧ ਸੰਗਤ ਔਰੰਗਜ਼ੇਬ ਨਾਲ ਮੁਲਾਕਾਤ ਨਾ ਹੋ ਸਕੀ, ਉਹ ਪਹਿਲਾਂ ਚੜ੍ਹਾਈ ਕਰ ਗਿਆ। ਮਹਾਰਾਜ ਉੱਥੇ ਪਹੁੰਚ ਗਏ ਹਜ਼ੂਰ ਸਾਹਿਬ ਦੀ ਧਰਤੀ ਤੇ, ਸਤਿਗੁਰਾਂ ਨੇ ਉੱਥੇ ਕਿਰਪਾ ਕੀਤੀ, ਬਹੁਤ ਸਾਰੀਆਂ ਸੰਗਤਾਂ ਦਾ ਸਾਧ ਸੰਗਤ ਲੋਕਾਂ ਦਾ ਉਧਾਰ ਕੀਤਾ, ਕਲਿਆਣ ਕੀਤੀ। ਉੱਥੇ ਹੀ ਇਹ ਬਹੁਤ ਵੱਡਾ ਕੌਤਕ ਕੀਤਾ, ਬੰਦੇ ਬਰਾਗੀ ਨੂੰ, ਬੰਦਾ ਬਹਾਦਰ ਨੂੰ ਸਾਧ ਸੰਗਤ, ਜਿਹੜਾ ਮਾਧੋਦਾਸ ਬਰਾਗੀ ਸੀ ਉਹਦੇ ਡੇਰੇ ਜਾ ਕੇ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਪੰਜਾਬ ਦੀ ਧਰਤੀ ਉੱਤੇ ਬਦਲਾ ਲੈਣ ਵਾਸਤੇ ਜ਼ੁਲਮਾਂ ਦਾ ਸਾਧ ਸੰਗਤ ਤਿਆਰ ਕੀਤਾ। ਨਾਲ 5 ਤੀਰ ਦਿੱਤੇ ਮਹਾਰਾਜ ਨੇ, ਵੱਡੀ ਕਿਰਪਾਨ ਕਲਗੀਧਰ ਪਾਤਸ਼ਾਹ ਨੇ ਬਾਬੇ ਬੰਦੇ ਬਹਾਦਰ ਦੇ ਗਲ ਵਿੱਚ ਆਪ ਪਾਈ ਤੇ ਆਪ ਕਿਰਪਾ ਕਰਕੇ ਉਹਨੂੰ ਥਾਪੜਾ ਦੇ ਕੇ ਨਾਲ 5 ਸਿੰਘ ਬਾਬਾ ਕਾਹਨ ਸਿੰਘ ਜੀ, ਬਾਬਾ ਵਿਨੋਦ ਸਿੰਘ ਜੀ ਆਦਿਕ ਤੋਰ ਦਿੱਤੇ। ਆਖਿਆ ਇਹਨਾਂ 5 ਸਿੰਘਾਂ ਦੀ ਸਲਾਹ ਲੈਣੀ ਹੈ, ਹੁਕਮਨਾਮੇ ਭੇਜ ਦਿੱਤੇ ਸਾਰੀਆਂ ਸੰਗਤਾਂ बदला लैणगे बाबा बंदा सिंह जी ते सारे सिखां सूरमिआं ने इन्हां दा साथ देना। उन्होंने बाबा बंदा सिंह जी ने तोर के आप कलगीधर पातशाह जी ने साध संगत फिर उस धरती के उत्ते थावां थावां ते जाके भाग लाए। मूले खतरी नूं सहदी जून विच पाए हुए नूं महाराज सच्चे पातशाह जी ने कढ़िया। पहले जन्म का प्या होया विछोड़ा कलगीधर पातशाह जी ने उहदा दूर किया। जन्मा जन्मांतरां दे विछड़े हुए नूं सतगुरु सच्चे पातशाह जी ने अपने नाल मिला लिया। यह कृपा की फिर साडे माता साहिब कौर जी का साध संगत पहले जन्म का भगती वाला स्थान कलगीधर पातशाह जी ने प्रगट किया। बाबा निधान सिंह जी लंगर वास्ते बख्शा करके लंगर की उन्होंने ड्यूटी लाई। भाई संतोख सिंह जी उत्ते बहुत ज्यादा कृपा की। अनेक ही कौतक महाराज ने उस धरती उत्ते पौने एक दो साल के समय में किए। उत्थे ही सतगुरु सच्चे पातशाह जी ने साध संगत हीरा जिहड़ा दिता गया सी बहादुर शाह वालों वह गोदावरी नदी में सुट दिता। तो बहादुर शाह के थोड़ा जा रोस कारण करके महाराज तुसी इहदा मुल नहीं समझ सके तो बहुत वड्डा कीमती सी ते मैं तुहाडे वास्ते रखिया ते तुहाडी भेटा वास्ते सतगुरु सच्चे पातशाह जी मैं असल में यह लिया सी। जदों इदा आखिया तो महाराज मुस्कुरा पे कहण लगे की आखिया भाई सानू इहदी कीमत का पता नहीं लगा तां सुट दिता। कहिंदे महाराज उवें मन च विचार आ गया भी शायद तुहानू ना पता होवे इहदी कीमत का तां तुसां सुट दिता गोदावरी नदी में। महाराज कहण लगे भाई ते हो सकदा सानू तेरे वाले हीरे की कीमत का ना पता होवे तू आप वेख लै भाई जिहड़ा तेरा कीमती हीरा लिया एक बार वेख ही लईए किन्नी कीमत दा। खुश हो गया भी महाराज सच्चे पातशाह जी ने सुट दिता सी एवें ही मेरी भेटा का मुल ना पाया चलो कह दिता हुण लभ लैने आ। जिस वेले वड़िया साध संगत गोदावरी नदी विच जिथे कि महाराज ने हीरा सुटिया सी उथों जदों हीरे नूं एवं करके वेखण लगा ते नेतरे हुए पानी विच जदों झाती मारी ते हीरे ही हीरे नजरी पए उहदे हीरे नालों किते वध चमकीले। उसे वेले साध संगत वापस आ गया ते महाराज दे चरणां ते सिर रखता आख्या महाराज मैनूं पता लग गया तुसां क्यों सुटिया है तुसीं कृपा दे खजाने जे तुसीं महाराज सर्व कला समर्थ हो। महाराज ने आख्या फिर मन विच शंका नहीं करना भी सानू हीरे की कीमत का पता नहीं। इउं नगीना भी उस नगीना घाट गुरुद्वारा जिथे बनिया इहो ही सेम कौतक सतगुरु सच्चे पातशाह जी ने उथे कर दिता। बहुत ज्यादा कौतक किए कलगीधर पातशाह जी ने दोवें वेले साध संगत उथे। फिर इतिहासकार तो यह भी गल लिखते हैं भाई कलगीधर पातशाह जी ने उत्थे दसम दी भी साध संगत कथा कीती। रहो विचार ये एक वखरा विशा है। महाराज सच्चे पातशाह जी रहे उत्थे पौने दो साल का समा बहुत सारी संगतां दी कल्याण कीती। सतगुरु जी दे शरीर तो पहला प्यारे धर्म सिंह जी अपना शरीर छड्ड गए उत्थे ही साध संगत फिर उन्हां दा देहरा बनिया। सतगुरां दे नाल माता भागो जी जिहड़े गए सन सतगुरु जी कोलों आग्या लै के क्योंकि उच्ची आत्मक अवस्था विच विचरदे सन महाराज जी दी आग्या लै के साध संगत ओह पासे पासे फिर प्रचार करन लग पए। ओह माता भागो जी का जदों आपां बिदर करनाटक जिहड़ा स्टेट विच पैंदा महाराज दा स्थान उत्थे दर्शन करन जाइए ते उहदे तों अंदाजे नाल कोई 15-20 किलोमीटर की दूरी ते माता भागो जी का वह स्थान बनिया जिथे उन्हां ने अपना शरीर छड्डिया। ओह माता भागो जी जिन्हां ने खदराणे की ढाब उत्ते साध संगत दुश्मनां दे दंद खट्टे कीते ते तलवार दे ते नेजे दे ओह जौहर विखाए जिन्हां नूं वेख के उन्हां ने साध संगत मूंह विच उंगलां पा लईआं भी इक बीबी इहनां नाल लड़दी है। वह माता भागो सत्कार जो कलगीधर पातशाह जी दे नाल ही गए सन दमदमे साहब तों हजूर साहब की धरती नूं। माता भागो जी की जिहड़ी साध संगत बंदूक अजे तक अजायब घर विच पई है उहदा उत्थे 10 किलो वजन लिखा होया है। हुण 10 किलो वजन की आपां नहीं चुक सकते ते बीबिया ने तो चुकनी की है उवें होर सोना साना तो भावें 1.5-2 किलो पा ही लगी आपां पर 10 किलो की साध संगत बंदूक नहीं आपां अजकल चुक सकते। वो साडी माता सत्कारयोग माता भागो अजायब घरों उन्हां दे शस्त्रां दे दर्शन करिए ते उत्थे 10 किलो वजन लिखिया जिहड़ी साध संगत अपने कोल माता भागो जी ने रखी। मुक्तसर की जंग तो बाद वो माता भागो जी का देहरा भी उत्थे बनिया करनाटक स्टेट विच बिदर जिथे सतगुरु सच्चे पातशाह जी ने काजी दे बेनती करन ते मिठे ते ठंडे जल दा साध संगत झरना कढ़िया उस थां ते वह माता भागो जी का देहरा उत्थे बनिया। बाबा धर्म सिंह जी का देहरा उत्थे बनिया पर प्यारे दया सिंह जी सतगुरु सच्चे पातशाह जी तो बाद साध संगत सचखंड गए पंजां प्यारियां विचों। अखीर वह समा आ गया जदों सतगुरु सच्चे पातशाह जी के साध संगत शरीर उत्ते उन्होंने दुष्टां ने हमला कर दिता। जिहड़े इतिहास कहिंदा वजीदे दे भेजे हुए सन साध संगत दोवें पठान पुत्र कलगीधर पातशाह जी तंबू विच पाए सन। बराजे ने सजी वखी महाराज सच्चे पातशाह जी दी उपर है खब्बी वखी पर ने कलगीधर पातशाह जी ने साध संगत एदां अपना आसन लाया है ते कोल ही महाराज दे श्री साहब है ते मौका वेख के क्योंकि इतिहास तां इह लम्मा चौड़ा है मैं संखेप विच बेनती करनी है इथे लिया के आपां समाप्ति करनी भी गुरता गद्दी दा जिहड़ा तिलक सी सतगुरु जी ने किवें दिता महाराज दी बाणी नूं। सतगुरु सच्चे पातशाह जी साध संगत पए ने सजी वखी महाराज दी उपर है ते उहने पठान गुलखां ने वेख लिया भाई हुण मौका है जिस काम वास्ते आया सी ਉਹ ਕੰਮ ਉਹਨੇ ਪੂਰਾ ਕਰ ਦਿੱਤਾ। ਉਹਨੇ ਛੁਰਾ ਕੱਢਿਆ, ਸਾਧ ਸੰਗਤ ਪਹਿਰੇਦਾਰ ਬਾਹਰ ਖੜੇ ਨੇ, ਅੰਦਰ ਕੱਲਾ ਹੀ ਗੋਲਖਾਂ ਦੋ ਤਿੰਨਾਂ ਦਿਨਾਂ ਤੋਂ ਜਾਂਦਾ ਹੈ। ਜਾਉਂਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਣੇ ਕੌਤਕ ਜਿੱਦਾਂ ਉਹਨਾਂ ਨੇ ਵਰਤਾਉਣਾ, ਉਹਦੇ ਤੇ ਭਰੋਸਾ ਹੀ ਇੰਨਾ ਕੁ ਬਣ ਗਿਆ ਸਿੱਖਾਂ ਦਾ ਵੀ, ਭਈ ਇਹ ਮਹਾਰਾਜ ਦਾ ਸ਼ਰਧਾਲੂ ਹੈ। ਕਿੰਨਾ ਕਿੰਨਾ ਚਿਰ ਕੋਲ ਬਿਠਾ ਕੇ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਨਾਲ ਕਦੀ ਸ਼ਤਰੰਜ ਦੀ ਬਾਜੀ ਲਾਉਣ ਲੱਗ ਪੈਂਦੇ ਆ, ਕਦੀ ਕੋਈ ਗੱਲਾਂ, ਕਦੀ ਕੋਈ ਬਾਤਾਂ। ਭਰੋਸਾ ਉਹਦਾ ਸਿੱਖਾਂ ਦਾ ਵੀ ਬੱਝ ਗਿਆ, ਭਈ ਇਹ ਮਹਾਰਾਜ ਦਾ ਤਕੜਾ ਸੇਵਾਦਾਰ ਸ਼ਰਧਾਲੂ ਹੈ। ਇਸ ਕਰਕੇ ਉਸ ਵੇਲੇ ਸਾਧ ਸੰਗਤ ਉਹ ਹੀ ਕੱਲਾ ਅੰਦਰ ਸੀ, ਉਹਦਾ ਦੂਜਾ ਸਾਥੀ ਤੰਬੂ ਦੇ ਦਰਵਾਜੇ ਵਿੱਚ ਖਲੋਤਾ, ਬਾਕੀ ਸਿੱਖ ਸਾਰੇ ਪਹਿਰੇਦਾਰ ਬਾਹਰ ਸਨ। ਉਹਨੇ ਛੁਰਾ ਕੱਢਿਆ ਤੇ ਮਹਾਰਾਜ ਨੂੰ ਬਰਾਜੇ ਸਮਝ ਕੇ ਸਾਧ ਸੰਗਤ ਸਤਿਗੁਰਾਂ ਦੀ ਵੱਖੀ ਵਿੱਚ ਪੂਰਾ ਹੀ ਨਿਗਾਹ ਦਿੱਤਾ। ਉਹ ਸਤਿਗੁਰੂ ਜੀ ਨੇ ਜਦੋਂ ਇੱਕਦਮ ਵੇਖਿਆ ਛੁਰਾ ਪੁੱਟਣ ਤੋਂ ਪਹਿਲਾਂ, ਉਧਰੋਂ ਉਹਨੇ ਛੁਰਾ ਸਰੀਰ ਵਿੱਚੋਂ ਕੱਢਿਆ, ਉਧਰੋਂ ਬਿਜਲੀ ਵਰਗੀ ਤੇਜ਼ੀ ਵਰਤ ਕੇ ਮਹਾਰਾਜ ਨੇ ਮਿਆਨ ਵਿੱਚੋਂ ਸ੍ਰੀ ਸਾਹਿਬ ਸਾਧ ਸੰਗਤ ਕੱਢ ਕੇ ਤੇ ਬਰਾਜਿਆਂ ਨੇ ਇਉਂ ਝਟਕਾ ਦਿੱਤਾ ਸੱਜੇ ਹੱਥ ਦਾ, ਤੇ ਸਿਰ ਲੱਥ ਕੇ ਗੋਲਖਾਂ ਦਾ ਉਹ ਜਾ ਪਿਆ। ਦੂਜਾ ਜਿਹੜਾ ਪਹਿਰੇਦਾਰ ਸੀ ਸਾਧ ਸੰਗਤ, ਉਹ ਭੱਜਾ ਇੱਕਦਮ ਗੋਲਖਾਂ ਨੂੰ ਮਰਿਆ ਵੇਖ ਕੇ, ਤੇ ਬਾਹਰਲੇ ਸਿੱਖ ਜਿਹੜੇ ਸਨ ਉਹ ਸਾਵਧਾਨ ਹੋਏ। ਉਹਨਾਂ ਵੇਖਿਆ ਵੀ ਕੋਈ ਅੰਦਰ ਗੱਲ ਵਾਪਰ ਗਈ ਭਾਣਾ, ਜਿਹੜਾ ਇਹ ਭੱਜਾ ਇੱਕਦਮ। ਜਦੋਂ ਅੰਦਰ ਵੇਖਿਆ ਸਤਿਗੁਰੂ ਜੀ ਲਹੂ ਲਹਾਨ ਸਨ, ਮਗਰ ਭੱਜ ਕੇ ਸਿੱਖਾਂ ਨੇ ਸਾਧ ਸੰਗਤ ਉਹਨੂੰ ਵੀ ਪਾਰ ਬੁਲਾ ਦਿੱਤਾ। ਉਹ ਤਾਂ ਦੋਵੇਂ ਨਰਕਾਂ ਨੂੰ ਦਿੱਤੇ ਭੇਜ, ਕਲਗੀਧਰ ਪਾਤਸ਼ਾਹ ਜੀ ਦੇ ਇਲਾਜ ਵਾਸਤੇ ਯਤਨ ਕੀਤਾ ਸਾਰਿਆਂ ਨੇ। ਬਹਾਦਰ ਸ਼ਾਹ ਨੇ ਵੀ ਇੱਕ ਵੈਦ ਭੇਜਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜ਼ਖਮ ਸੀ ਸਾਧ ਸੰਗਤ ਸਹਿਜ ਸਹਿਜ ਉਹਦੇ ਤੇ ਅੰਗੂਰ ਆ ਗਿਆ, ਉਹ ਭਰ ਗਿਆ, ਟਾਂਕੇ ਲੱਗ ਗਏ। ਸਤਿਗੁਰੂ ਜੀ ਸਰੀਰਕ ਕਿਰਿਆ ਤੁਰ ਫਿਰ ਕੇ ਕਰਨ ਲੱਗ ਪਏ, ਦਰਸ਼ਨ ਉਸੇ ਤਰ੍ਹਾਂ ਹੀ ਦਿੱਤੇ ਮਹਾਰਾਜ ਨੇ ਫੇਰ ਵੀ। ਪਰ ਇੱਕ ਸਮਾਂ ਐਸਾ ਆ ਗਿਆ ਵੀ ਇੱਕ ਤਰੜਾ ਕਰੜਾ ਜਿਹਾ ਤੇ ਤਕੜਾ ਧਨਖ ਬਣਾ ਕੇ ਸਾਧ ਸੰਗਤ ਇੱਕ ਸੇਵਾਦਾਰ ਲੈ ਆਇਆ। ਮਹਾਰਾਜ ਸੱਚੇ ਪਾਤਸ਼ਾਹ ਸਿੰਘਾਸਨ ਤੇ ਸੁਭਾਏਮਾਨ ਸਨ ਤੇ ਲਿਆ ਕੇ ਅੱਗੇ ਰੱਖਿਆ। ਸਤਿਗੁਰੂ ਜੀ ਨੇ ਵੇਖਿਆ ਵਾਖਿਆ ਚੰਗੀ ਤਰ੍ਹਾਂ, ਉਹਨੂੰ ਕੋਲ ਆਪਣੇ ਟਿਕਾ ਲਿਆ। ਸੰਗਤ ਵਿੱਚ ਬੈਠਿਆਂ ਹੋਇਆ ਪ੍ਰੇਮੀਆਂ ਵਿੱਚੋਂ ਕਿਸੇ ਸਰੀਰ ਨੇ ਮਨ ਚ ਸੰਕਲਪ ਕੀਤਾ ਭਾਈ ਏਡਾ ਤਕੜਾ ਤਨਖ ਸਿੱਖ ਨੇ ਭੇਟਾ ਦਿੱਤਾ, ਤੇ ਮਹਾਰਾਜ ਨੇ ਪਰਾਂ ਚੁੱਕ ਕੇ ਰੱਖ ਦਿੱਤਾ। ਅਸਲ ਵਿੱਚ ਇਹ ਖਿੱਚਿਆ ਨਹੀਂ ਜਾ ਸਕਦਾ, ਇਹ ਚਲਾਉਣਾ ਨਹੀਂ, ਹਾਂ ਉਵੇਂ ਦਰਸ਼ਨਾਂ ਵਜੋਂ ਰੱਖ ਦਿੱਤਾ ਹੈ, ਪਰ ਇਹਨੂੰ ਚਲਾਉਣਾ ਕੋਈ ਖੇਡ ਨਹੀਂ। ਉਹਦਾ ਫੁਰਨਾ ਹੀ ਬਣਿਆ ਤੇ ਦਿਲਾਂ ਦੀਆਂ ਜਾਣਨ ਵਾਲੇ ਕਲਗੀਧਰ ਪਾਤਸ਼ਾਹ ਜੀ ਨੇ ਉਹ ਤਨਖ ਸਾਧ ਸੰਗਤ ਉਸੇ ਵੇਲੇ ਫੜ ਲਿਆ, ਪੱਥੇ ਚੋਂ ਕੱਢਿਆ ਤੀਰ, ਗੋਡਾ ਸਜਾ ਥੱਲੇ ਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੀਰ ਆਸਣ ਹੋਏ। ਵੀਰ ਆਸਣ ਹੋ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਫਿਰ ਉਹ ਤੀਰ ਦੀ ਜਿਸ ਵੇਲੇ ਤੰਦੀ ਖਿੱਚੀ ਤੇ ਇਤਿਹਾਸ ਕਹਿੰਦਾ ਵੀ ਮਹਾਰਾਜ ਦੇ ਇਹ ਦੋਵੇਂ ਉਂਗਲਾਂ, ਅੰਗੂਠਾ ਤੇ ਉਂਗਲ ਕੰਨ ਤੱਕ ਲੈ ਕੇ ਮਹਾਰਾਜ ਗਏ ਤੇ ਤੀਰ ਛੱਡ ਦਿੱਤਾ। ਵੇਖ ਕੇ ਉਸ ਦਾ ਸ਼ੰਕਾ ਕੱਟਿਆ ਗਿਆ ਤੇ ਬਾਕੀ ਸੰਗਤਾਂ ਧੰਨ ਧੰਨ ਕਰ ਉੱਠੀਆਂ। ਤੇ ਫਿਰ ਸਾਧ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਹ ਤੀਰ ਚਲਾਇਆ, ਜ਼ੋਰ ਲਾਉਣ ਕਰਕੇ ਸਰੀਰ ਦਾ ਜਿਹੜੇ ਟਾਂਕੇ ਸਨ ਉਹ ਮਹਾਰਾਜ ਜੀ ਦੇ ਸਾਧ ਸੰਗਤ ਖੁੱਲ ਗਏ ਤੇ ਖੂਨ ਵਗਣ ਲੱਗ ਪਿਆ। ਫਿਰ ਉਪਚਾਰ ਦਾ ਪ੍ਰਬੰਧ ਕੀਤਾ, ਕਰਦੇ ਤੇ ਰਹੇ ਕਈ ਦਿਨ ਮਹਾਰਾਜ ਦਾ ਉਪਚਾਰ, ਪਰ ਫਿਰ ਸਤਿਗੁਰੂ ਜੀ ਨੇ ਦੱਸ ਦਿੱਤਾ ਵੀ ਹੁਣ ਸਾਡੀ ਸੱਚਖੰਡ ਜਾਣ ਦੀ ਤਿਆਰੀ ਹੈ। ਸੱਚਖੰਡ ਜਾਣ ਤੋਂ 3 ਦਿਨ ਪਹਿਲਾਂ ਇਹ ਜਿਹੜਾ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਵਾਇਆ ਸੀ, ਉਸ ਸਰੂਪ ਦਾ ਪ੍ਰਕਾਸ਼ ਤਾਂ ਰੋਜ਼ ਹੀ ਹੁੰਦਾ ਹੈ, ਪਰ 3 ਦਿਨ ਸਾਧ ਸੰਗਤ ਸੱਚਖੰਡ ਜਾਣ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਅੰਮ੍ਰਿਤ ਵੇਲੇ ਉੱਠ ਕੇ ਆਏ ਮਹਾਰਾਜ ਦੀ ਤਾਬਿਆ। ਸਾਰੀਆਂ ਸੰਗਤਾਂ ਦੇ ਵਿੱਚ 5 ਸਿੰਘਾਂ ਨੂੰ ਖੜੇ ਕਰਕੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ। ਆਪ ਕਲਗੀਧਰ ਪਾਤਸ਼ਾਹ ਜੀ ਨੇ ਸਾਧ ਸੰਗਤ 5 ਪੈਸੇ ਨਾਲੀਏਰ ਤੇ 1 ਸ੍ਰੀ ਸਾਹਿਬ ਮਹਾਰਾਜ ਦੇ ਅੱਗੇ ਰੱਖੇ, 3 ਕੀਤੀਆਂ ਪ੍ਰਕਰਮਾ ਤੇ ਆਪ ਮੱਥਾ ਟੇਕ ਦਿੱਤਾ। ਜਿਹੜੇ 5 ਸਿੰਘ ਉਸ ਵੇਲੇ ਹਜ਼ੂਰੀ ਵਿੱਚ ਖੜੇ ਸਨ ਉਹਨਾਂ ਵਿੱਚ ਸਾਧ ਸੰਗਤ ਪਿਆਰੇ ਦਇਆ ਸਿੰਘ, ਭਾਈ ਸੰਤੋਖ ਸਿੰਘ ਜੀ, ਭਾਈ ਹਰ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ, ਇਹ 5 ਸਿੰਘ ਮਹਾਰਾਜ ਨੇ ਤਾਬਿਆ ਖਿਲਾਰੇ ਤੇ ਆਪ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪ੍ਰਕਰਮਾ ਕਰਕੇ ਜਿਸ ਵੇਲੇ ਮੱਥਾ ਟੇਕ ਦਿੱਤਾ ਤੇ ਨਾਲ ਹੀ ਇਹ ਦੋਹਰਾ ਪੜ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲਿਹ। ਇਹ 4 ਪੰਕਤੀਆਂ ਉਚਾਰਨ ਕੀਤੀਆਂ ਸਨ, ਇਹਨਾਂ ਨੂੰ 2 ਦੋਹਰੇ ਕਹਿੰਦੇ ਆ। ਆਪਾਂ ਹੁਣ 5 ਪੜ੍ਹਦੇ ਹਾਂ ਇੱਥੇ, ਬਹੁਤਿਆਂ ਥਾਵਾਂ ਤੇ 4 ਵੀ ਪੜ੍ਹਦੇ ਆ ਕਈ ਥਾਈਂ ਪ੍ਰੇਮੀ ਜਨ, ਪਰ ਜਿਹੜੇ ਮਹਾਰਾਜ ਨੇ ਉਚਾਰੇ ਉਹ ਸਾਧ ਸੰਗਤ 2 ਸਨ, ਇਹ ਹੀ ਉਚਾਰੇ ਸਨ, 4 ਪੰਕਤੀਆਂ ਮਹਾਰਾਜ ਨੇ ਉਚਾਰੀਆਂ। ਅੱਗਿਓਂ 2 ਦੋਹਰੇ ਜਾਂ 3 ਦੋਹਰੇ ਜਿਹੜੇ ਉਹ ਪੰਥ ਨੇ ਇਹਦੇ ਵਿੱਚ ਸ਼ਾਮਲ ਕੀਤੇ ਆ। ਕਲਗੀਧਰ ਪਾਤਸ਼ਾਹ ਨੇ 4 ਲਾਈਨਾਂ ਉਚਾਰੀਆਂ, ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਕਹਿੰਦੇ ਆ ਜਿਹੜਾ ਪੰਥ ਹੁਣ ਪ੍ਰਗਟ ਹੋ ਗਿਆ ਇਹ ਪਰਮੇਸ਼ਰ ਦੀ ਆਗਿਆ ਨਾਲ, ਉਹਦੀ ਮੌਜ ਵਿੱਚ ਰਹਿ ਕੇ ਅਸੀਂ ਇਹਨੂੰ ਚਲਾਇਆ ਹੈ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹਦੇ ਤੇ ਕੋਈ ਸ਼ੰਕਾ ਨਾ ਕਰੇ। ਉਹ ਭਾਈ ਹਰ ਸਿੰਘ ਜਿਹੜੇ ਖਲੋਤੇ ਸਨ ਉਹਨਾਂ 5 ਸਿੰਘਾਂ ਵਿੱਚ, ਉਹ ਮਹਾਰਾਜ ਦੇ ਡੈਰੀ ਨਵੀਸ਼ ਨੇ, ਉਹ ਰੋਜ਼ ਮਹਾਰਾਜ ਦੀ ਡਾਇਰੀ ਲਿਖਣ ਵਾਲੇ ਨੇ ਸਾਧ ਸੰਗਤ, ਤੇ ਰੋਜ਼ ਦੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਕੌਤਕਾਂ ਨੂੰ ਕਲਮਬੰਦ ਕਰਦਿਆਂ ਉਹਨਾਂ ਨੇ ਇਹ ਵੀ ਲਿਖਿਆ। ਇਹ 4 ਪੰਕਤੀਆਂ ਉਹਨਾਂ ਨੇ ਜਿਹੜੀਆਂ ਕਲਗੀਧਰ ਪਾਤਸ਼ਾਹ ਨੇ ਉਚਾਰਨ ਕੀਤੀਆਂ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਹੁਣ ਇੱਥੇ ਲਫ਼ਜ਼ ਸਾਧ ਸੰਗਤ ਦੇਹ ਵਰਤਿਆ, ਵਿਚਾਰ ਤਾਂ ਬਹੁਤ ਲੰਮੀ ਚੱਲ ਜਾਏਗੀ ਜੀ ਹੁਣ ਆਪਾਂ ਇਸੇ ਗੱਲ ਤੇ ਵਿਚਾਰ ਕੀਤੇ, ਕਿਉਂਕਿ ਕਈ ਵਾਰ ਕੁਝ ਥਾਵਾਂ ਤੇ ਸੁਣਨ ਨੂੰ ਏਦਾਂ ਮਿਲ ਜਾਂਦਾ ਵੀ ਮਹਾਰਾਜ ਤੇ ਨਿਰਲੇਪ ਆ, ਇਸ ਕਰਕੇ ਭਾਈ ਮਹਾਰਾਜ ਨੂੰ ਐਡਾ ਮੱਥਾ ਟੇਕਣ ਦੀ ਨਹੀਂ ਕੋਈ ਲੋੜ, ਮਹਾਰਾਜ ਦੇ ਸਰੂਪ ਨਾਲ ਜੋੜਾ ਲਾਉਣ ਦੀ ਕੀ ਲੋੜ ਆ, ਮਹਾਰਾਜ ਤੇ ਸ਼ਬਦ ਸਰੂਪ ਏ ਤੇ ਨਿਰਲੇਪ ਆ, ਕੀ ਲੋੜ ਆ ਮਹਾਰਾਜ ਨੂੰ ਚੌਰ ਕਰਨ ਦੀ, ਸੱਚੇ ਪਾਤਸ਼ਾਹ ਜੀ ਨੂੰ ਰੁਮਾਲੇ ਧੋ ਧੋ ਕੇ ਲਾਉਣ ਦੀ ਕੀ ਲੋੜ ਆ, ਇਹ ਤਾਂ ਨਿਰਲੇਪ ਨੇ, ਹੈ ਤਾਂ ਸਾਧ ਸੰਗਤ ਨਿਰਲੇਪ ਹੀ, ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਬਚਨ ਵੇਖ ਲਓ, ਕਹਿੰਦੇ ਨੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਦੇਹ ਦਾ ਅਰਥ ਸਰਗੁਣ ਸਰੂਪ ਹੁੰਦਾ, ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਆਪਾਂ ਮੱਥਾ ਟੇਕਦੇ ਹਾਂ ਇਹ ਪ੍ਰਮਾਤਮਾ ਦਾ ਸਰਗੁਣ ਸਰੂਪ ਹੈ, ਤਾਂ ਮਹਾਰਾਜ ਨੇ ਇਹ ਆਪਣੀ ਪਵਿੱਤਰ ਰਸਨਾ ਤੋਂ ਬਚਨ ਕਰ ਦਿੱਤੇ। ਇਸ ਕਰਕੇ ਜੇ ਕੋਈ ਨਾ ਚੌਰ ਕਰੇ, ਕੋਈ ਨਾ ਮੱਥਾ ਟੇਕੇ, ਕੋਈ ਨਾ ਮਹਾਰਾਜ ਦਾ ਸਤਿਕਾਰ ਕਰੇ, ਨਾ ਸੁਗੰਧੀਆਂ ਛਿੜਕੇ, ਨਾ ਸੋਹਣੀ ਵਿਛਾਈ ਕਰੇ, ਤੇ ਮਹਾਰਾਜ ਨੂੰ ਕੋਈ ਫਰਕ ਨਹੀਂ ਜੇ ਸਾਧ ਸੰਗਤ, ਪਰ ਜਿਹੜਾ ਕਰੂਗਾ ਕਲਗੀਧਰ ਪਾਤਸ਼ਾਹ ਦੇ ਬਚਨ ਆ, ਜਿਹੜਾ ਪ੍ਰਗਟ ਜਾਣ ਕੇ ਹਾਜ਼ਰ ਨਾਜ਼ਰ ਜਾਣ ਕੇ ਸਤਿਗੁਰੂ ਦਾ ਸਤਿਕਾਰ ਕਰੂਗਾ, ਉਹਦਾ ਜੀਵਨ ਜ਼ਰੂਰ ਮਹਾਰਾਜ ਸਫਲਾ ਕਰ ਦੇਣਗੇ। ਜਿਹੜਾ ਭਾਵਨਾ ਨਾਲ ਮੱਥਾ ਟੇਕੂਗਾ ਉਹਦੀ ਸੇਵਾ ਥਾਂਏ ਪਊਗੀ, ਜਿਹੜਾ ਮਹਾਰਾਜ ਨੂੰ ਚੌਰ ਕਰੇਗਾ ਉਹਦੀ ਸੇਵਾ ਥਾਂਏ ਪਏਗੀ, ਜਿਹੜਾ ਸੋਹਣੇ ਰੁਮਾਲੇ ਧੋਵੇਗਾ ਪ੍ਰੈਸ ਕਰਕੇ ਸ਼ਰਧਾ ਭਾਵਨਾ ਨਾਲ ਸੁਚਮਤਾ ਨਾਲ ਲਾਵੇਗਾ ਉਹਦੀ ਸੇਵਾ ਥਾਂਏ ਪਏਗੀ, ਸੋਹਣੀ ਵਿਛਾਈ ਕਰਨ ਵਾਲੇ ਦੀ ਸੇਵਾ ਥਾਂਏ ਪਏਗੀ, ਗੁਰੂ ਦੇ ਕੀਤੇ ਅਦਬ ਦੀ ਸਾਧ ਸੰਗਤ ਜਿਹੜੀ ਵੀ ਲੱਛਣ ਜਾਂ ਨਿਸ਼ਾਨੀ ਉਹਨੇ ਥਾਂਏ ਪੈਣਾ ਹੀ ਪੈਣਾ। ਇਸ ਕਰਕੇ ਇਹਦਾ ਸਤਿਕਾਰ ਹਾਜ਼ਰ ਨਾਜ਼ਰ ਜਾਣ ਕੇ ਕਰਨਾ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਮੱਥਾ ਟੇਕਣ ਵਾਸਤੇ ਆਵੇ, ਪਹਿਲੀ ਭਾਵਨਾ ਉਹਦੇ ਮਨ 'ਚ ਇਹ ਹੋਵੇ ਭਈ ਇਹ ਦਸਾਂ ਪਾਤਸ਼ਾਹੀਆਂ ਦਾ ਪ੍ਰਤੱਖ ਹਾਜ਼ਰ ਨਾਜ਼ਰ ਸਰੂਪ ਹੈ। ਇਹ ਮਨ 'ਚ ਭਾਵਨਾ ਲੈ ਕੇ ਫਿਰ ਸਰੀਰ ਦੇ ਨੌ ਅੰਗ ਥੱਲੇ ਲਾ ਕੇ ਮੱਥਾ ਟੇਕੇ, ਨੌ ਅੰਗ ਭਾਵ ਦੋ ਪੈਰ, ਉਹ ਤਾਂ ਪਹਿਲਾਂ ਹੀ ਲੱਗੇ ਆ, ਦੋ ਗੋਡੇ, ਦੋਵੇਂ ਆਪਣੀਆਂ ਕੂਹਣੀਆਂ ਛੇ, ਤੇ ਦੋਵੇਂ ਆਪਣੇ ਹੱਥ ਐਂ ਕਰਕੇ ਥੱਲੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਜਾਣ ਕੇ ਅੱਠ ਤੇ ਨੌਵਾਂ ਮੱਥਾ। ਪੰਜਵੇਂ ਪਾਤਸ਼ਾਹ ਜੀ ਦਾ ਬਚਨ ਆ ਗਿਆ ਸੀ, ਕੱਲ ਕਥਾ ਕਰਦੇ ਆ ਸ਼ਾਮ ਨੂੰ, ਹਜ਼ੂਰ ਦੇ ਬਚਨ ਆਏ ਸਨ, ਕਾਰ ਚਰਨ ਮਸਤਕ ਮੇਲ ਲੀਨੇ। ਮਹਾਰਾਜ ਕਹਿੰਦੇ ਨੇ ਕਾਰ ਹੱਥ, ਚਰਨ ਪੈਰ ਤੇ ਮਸਤਕ ਮੱਥਾ, ਸਿੱਖ ਤੇ ਗੁਰੂ ਦਾ ਜਦੋਂ ਮਿਲਾਪ ਹੋਵੇ ਕਹਿੰਦੇ ਇਹਨਾਂ ਤਿੰਨਾਂ ਚੀਜ਼ਾਂ ਦਾ ਸੁਮੇਲ ਹੋਣਾ ਚਾਹੀਦਾ। ਪੰਜਵੇਂ ਪਾਤਸ਼ਾਹ ਦੇ ਸਾਧ ਸੰਗਤ ਰਾਮਕਲੀ ਰਾਗ ਵਿੱਚ ਬਚਨ ਨੇ, ਕਹਿੰਦੇ ਕਾਰ ਚਰਨ ਮਸਤਕ ਮੇਲ ਲੀਨੇ, ਕਾਰ ਹੱਥ ਚਰਨ ਤੇ ਮਸਤਕ ਮੱਥਾ, ਹੱਥ ਤੇ ਮੱਥਾ ਸਿੱਖ ਦਾ, ਚਰਨ ਗੁਰੂ ਸਾਹਿਬ ਦੇ, ਗੁਰੂ ਦੇ ਚਰਨਾਂ ਉੱਤੇ ਹੱਥ ਲਾ ਕੇ ਜਦੋਂ ਸਿੱਖ ਆਪਣਾ ਮੱਥਾ ਲਾਵੇਗਾ ਕਹਿੰਦੇ ਗੁਰੂ ਦੀ ਉਹਦੇ ਉੱਤੇ ਰਹਿਮਤ ਹੋ ਜਾਵੇਗੀ, ਕਿਰਪਾ ਹੋ ਜਾਵੇਗੀ। ਇਉਂ ਹਾਜ਼ਰ ਨਾਜ਼ਰ ਜਾਣ ਕੇ ਸੰਤ ਬਾਬਾ ਅਤਰ ਸਿੰਘ ਜੀ, ਮਹਾਂਪੁਰਸ਼ ਬ੍ਰਹਮ ਗਿਆਨੀ, ਬਹੁਤ ਪੁੱਜੀ ਹੋਈ ਹਸਤੀ ਹੋਈ, ਆਪਾਂ ਨੂੰ ਪਤਾ ਹੀ ਹੈ। ਇੱਕ ਵਾਰ ਸੰਤ ਗਿਆਨੀ ਸੁੰਦਰ ਸਿੰਘ ਜੀ ਤੇ ਬਾਬਾ ਭਗਤ ਸਿੰਘ ਜੀ, ਇਹ ਤਿੰਨੇ ਹੀ ਮਹਾਂਪੁਰਸ਼ ਬੈਠੇ ਸਨ, ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਦਮਦਮ ਟਕਸਾਲ ਦੇ 11ਵੇਂ ਮੁਖੀ, ਤੇ ਬਾਬਾ ਅਤਰ ਸਿੰਘ ਜੀ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਕੋਈ ਇਹੋ ਜਿਹਾ ਪ੍ਰੇਮੀ ਹੋਇਆ ਜਿਹਨੇ ਦਸਾਂ ਪਾਤਸ਼ਾਹੀਆਂ ਦੇ ਆਪਣੀ ਅੱਖੀਂ ਦਰਸ਼ਨ ਕੀਤੇ ਹੋਣ, ਤੇ ਬਾਬਾ ਭਗਤ ਸਿੰਘ ਜੀ ਕਹਿਣ ਲੱਗੇ ਜੀ ਉਦਾਂ ਤਾਂ ਬਾਬਾ ਬੁੱਢਾ ਜੀ ਦੀ ਉਮਰ ਬੜੀ ਲੰਮੀ ਹੋਈ ਹੈ, ਪਰ ਸੇਵਾ ਤੇ ਉਹਨਾਂ ਨੇ ਛਿਆਂ ਸਰੂਪਾਂ ਤੱਕ ਹੀ ਕੀਤੀ ਆ, ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਤਾਂ ਉਹਨਾਂ ਵੀ ਨਹੀਂ ਕੀਤੇ, ਭਾਵੇਂ ਸੱਤਵੇਂ ਪਾਤਸ਼ਾਹ ਜੀ ਦਾ ਵੀ ਅਵਤਾਰ ਉਦੋਂ ਹੋ ਗਿਆ ਹੋਵੇ, ਦਰਸ਼ਨ ਕੀਤੇ ਹੋਣ ਪਰ ਗੁਰਤਾ ਗੱਦੀ ਦੇ ਸਿੰਘਾਸਨ ਤੇ ਨਹੀਂ। ਕਹਿੰਦੇ ਨੇ ਦਸਾਂ ਪਾਤਸ਼ਾਹੀਆਂ ਦੇ ਤੇ ਉਹਨਾਂ ਵੀ ਦਰਸ਼ਨ ਨਹੀਂ ਕੀਤੇ, ਫਿਰ ਵਿਚਾਰ ਚੱਲੀ ਲੱਭੋ ਭਾਈ ਇਤਿਹਾਸ ਵਿੱਚ ਕੋਈ ਇਹੋ ਜਿਹਾ ਹੋਵੇ ਜਿਹੜਾ ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਹੋਣ ਜਿਹਨੇ, ਫਿਰ ਕਹਿਣ ਲੱਗੇ ਕਹਿੰਦੇ ਜੀ ਹਾਂ ਇੱਕ ਹੋਇਆ, ਸਾਈਂ ਬੁੱਢਣ ਸ਼ਾਹ ਫਕੀਰ ਹੋਇਆ, ਉਹਦੀ 750 ਸਾਲ ਉਮਰ ਸੀ, ਉਹਨੇ ਗੁਰੂ ਨਾਨਕ ਦੇਵ ਜੀ ਦੇ ਵੀ ਦਰਸ਼ਨ ਕੀਤੇ, ਦਸਾਂ ਸਰੂਪਾਂ ਦੇ ਦਰਸ਼ਨ ਕਹਿੰਦੇ ਨੇ ਸਾਈਂ ਬੁੱਢਣ ਸ਼ਾਹ ਨੇ ਕੀਤੇ ਆ, ਉਹ ਲੰਮੀ ਉਮਰ ਵਾਲਾ ਸੀ। ਆਪਾਂ ਕੀਰਤਪੁਰ ਸਾਹਿਬ ਦਰਸ਼ਨ ਕਰਨ ਜਾਈਏ ਤੇ ਬਾਬਾ ਗੁਰਦਿੱਤਾ ਜੀ ਦਾ ਜਿੱਥੇ ਪਹਾੜੀ ਉੱਤੇ ਗੁਰਦੁਆਰਾ ਬਣਿਆ, ਨਹਿਰ ਦੇ ਇੱਕ ਪਾਸੇ, ਨਹਿਰ ਦੇ ਦੂਜੇ ਪਾਸੇ ਸਾਧ ਸੰਗਤ ਸਾਈਂ ਬੁੱਢਣ ਸ਼ਾਹ ਦਾ ਮਜ਼ਾਰ, ਉਹਦੀ ਉੱਥੇ ਬਣੀ ਹੋਈ ਦਰਗਾਹ, ਉਹਦੇ ਉੱਤੇ ਵੀ ਗੁਰੂ ਸਾਹਿਬ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਸਨ, ਉਹਨੇ ਸੇਵਾ ਵੀ ਬੜੀ ਕੀਤੀ ਮਹਾਰਾਜ ਜੀ ਦੀ, ਲੰਮੀ ਉਮਰ ਵਾਲਾ ਸੀ। ਜਦੋਂ ਇੱਦਾਂ ਵਿਚਾਰ ਹੋਈ ਆਖਿਆ ਕੋਈ ਹੋਰ, ਕਹਿੰਦੇ ਨਹੀਂ ਹੋਰ ਤੇ ਕੋਈ ਨਹੀਂ ਜੀ ਸਮਝ ਆਉਂਦਾ। ਫਿਰ ਕਹਿਣ ਲੱਗੇ ਤੁਸੀਂ ਦੱਸੋ ਗਿਆਨੀ ਜੀ ਤੁਹਾਡਾ ਕੀ ਵਿਚਾਰ ਆ। ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਗਿਆਨੀ ਜੀ ਕਹਿੰਦੇ ਸਨ ਸਾਰੇ। ਆਖਿਆ ਗਿਆਨੀ ਜੀ ਤੁਸੀਂ ਦੱਸੋ, ਹੱਥ ਜੋੜ ਕੇ ਆਖਿਆ ਜੀ ਮੇਰਾ ਵਿਚਾਰ ਤੁਹਾਡੇ ਵਾਲਾ ਹੀ ਆ, ਮੇਰਾ ਕਿਹੜਾ ਤੁਹਾਡੇ ਤੋਂ ਵੱਖਰਾ। ਕਹਿਣ ਲੱਗੇ ਨਹੀਂ ਫਿਰ ਵੀ ਤੁਸੀਂ ਦੱਸੋ, ਤੁਸੀਂ ਬਹੁਤ ਵੱਡੇ ਵਿਦਵਾਨ ਹੈ, ਤੁਹਾਡਾ ਕੀ ਵਿਚਾਰ ਇਹਦੇ ਬਾਰੇ। ਉਹ ਕਹਿਣ ਲੱਗੇ ਮਹਾਰਾਜ ਫਿਰ ਮੈਨੂੰ ਇਹ ਤਾਂ ਨਹੀਂ ਪਤਾ ਵੀ ਪਹਿਲਾਂ ਕਿਸੇ ਨੇ ਦਸਾਂ ਸਰੂਪਾਂ 'ਚ ਦਰਸ਼ਨ ਕੀਤੇ ਕਿ ਨਹੀਂ ਕੀਤੇ, ਪਰ ਕਲਗੀਧਰ ਪਾਤਸ਼ਾਹ ਜੀ ਦੀ ਦਾਸ ਉੱਤੇ ਇੰਨੀ ਕੁ ਬਖਸ਼ਿਸ਼ ਹੈ ਭਾਈ ਮੈਂ ਜਦੋਂ ਮਹਾਰਾਜ ਨੂੰ ਮੱਥਾ ਟੇਕੇ ਤੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਬਹਿ ਕੇ ਅਦਬ ਨਾਲ ਰੁਮਾਲਾ ਪਰੇ ਕਰਦਾ, ਮੈਨੂੰ ਜ਼ਰੂਰ ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਹੁੰਦੇ ਆ। ਤੇ ਉਸੇ ਵੇਲੇ ਬਾਬਾ ਅਤਰ ਸਿੰਘ ਜੀ ਨੇ ਫੜ ਕੇ ਜੱਫੀ 'ਚ ਲੈ ਲਿਆ, ਕਹਿੰਦੇ ਗਿਆਨੀ ਜੀ ਠੀਕ ਠੀਕ ਸਾਡੇ ਵਾਲਾ ਹੀ ਤੁਹਾਡਾ ਵਿਚਾਰ ਠੀਕ, ਸਾਨੂੰ ਵੀ ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਹੁੰਦੇ ਆ, ਇਹ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਦਰਸ਼ਨ ਹੈ ਸਾਧ ਸੰਗਤ। ਤੇ ਫਿਰ ਕਲਗੀਧਰ ਪਾਤਸ਼ਾਹ ਜੀ ਨੇ ਟੇਕਿਆ ਮੱਥਾ ਤੇ ਉਦੋਂ ਕੀਤੀ ਬੇਨਤੀ ਭਾਈ ਦਇਆ ਸਿੰਘ ਨੇ, ਮਹਾਰਾਜ ਸਾਨੂੰ ਕਿਹਦੀ ਸਾਡੀ ਬਾਂਹ ਕਿਹਨੂੰ ਫੜਾ ਕੇ ਚੱਲੇ ਜੇ। ਕਲਗੀਧਰ ਪਾਤਸ਼ਾਹ ਨੇ ਆਖਿਆ ਸ਼ਬਦ ਗੁਰੂ ਨੂੰ, ਹੁਣ ਤੁਹਾਨੂੰ ਜਿਹਨੇ ਸਾਡੇ ਨਾਲ ਗੱਲਾਂ ਕਰਨੀਆਂ ਮਹਾਰਾਜ ਦੀ ਬਾਣੀ ਪੜ੍ਹੇ, जिन्हें साडे नाल विचार सांझे करने गुरु की बाणी नाल सांझ पा ले, जिन्हें साडे नाल पछाण करनी गुरु की बाणी, ये साडे दर्शन है, ये साडा स्वरूप है। महाराज की बाणी नाल जिहड़ा प्रेम करेगा उहदा साडे चरणां नाल प्रेम है। इदां महाराज जी ने बहुत सारे बख्शां वाले उदां साध संगत बचन कीते। समय की समाप्ति हो चली है। सतगुर सच्चे पातशाह जी ने जिस वेले टेक दिता मत्था, उदों महाराज सच्चे पातशाह जी ने साध संगत फिर मथा टेक के सारयां नूं हुक्म ला के गुरु ग्रंथ साहिब सच्चे पातशाह जी नूं हाजर नाजर दसां पातशाहां दा तुसीं सरूप समझणा, ते उदों फिर मुख वाक लिया। गुरता गद्दी दे संघासन ते सभायमान करन तों बाद गुरु ग्रंथ साहिब सच्चे पातशाह जी दे जदों पावन पवित्र सरूप तों मुख वाक लिया, ते उह आया मारू राग विचों हजार रंग तों, उह आया मारू महला पंजवा। खुल्या करम कृपा भई ठाकुर कीर्तन हर हर गाई, महाराज के बचन होए लम्मा होए ये शब्द है। ये अखीर ते जाके समाप्ति दी पंक्तियां तो थोड़ा जा पहला एक पंक्ति आउंदी, साध हजूर हाजर है नाजर कतह ना पयो दुराई। यह मुखवाक आया सी पहली बार गुरता गद्दी दे संघासन ते सभायमान गुरु ग्रंथ साहिब सच्चे पातशाह जी ने जदों कीता। कलगीधर पातशाह जी ने दखण दी धरती उत्ते आप मथा टेकिया परिक्रमा करके, उदों जिहड़ा मुखवाक लिया वह मारू राग विचों हजार अंग तों आया सी। साध संगत मारू महला पंजवा, खुलिया करम कृपा भई ठाकुर कीर्तन हर हर गाई, श्रम थाका पाए बसरामा मिट गई सगली ताई, आप मोहे जीवन पदवी पाई। ते अगे जाके पंक्ति आई, सद हजूर हाजर है नाजर कत है ना पयो दुराई। मारे कहिंदे ए सदा हाजर नाजर आ, ए प्रगटिया ते कदी भी दूर नहीं, दूर होवे ते दूर समझो कत है ना पयो दुराई। कलगीधर पातशाह कहिंदे मैं ही हाँ। ये जब गुरु नानक देव जी ने आख्या सी गुरु अंगद देव जी नूं जदों उन्होंने बेनती की, महाराज हुण तुहाडे दर्शन, कहिंदे जपजी साहब पढ़ो ये मेरे ही दर्शन आ, जपजी साहब के दर्शन मेरे दर्शन आ, दसा पातशाह के दर्शन गुरु की बाणी आ। कलगीधर पातशाह ने आख्या भाई साडे नाल बचन करने ते गुरु की बाणी नाल प्यार पा लियो, ये दसा पातशाहियां दे साध हजूर हाजर है नाजर कत है ना पयो दुराई। ये साध संगत सतगुरु जी ने कृपा कर दी। तीन दिन बाद फिर जिथे हजूर साहब दियां परिक्रमा विच वड्डा निशान साहब इस वेले लगा, दो निशान साहब है हजूर साहब, एक उपरलियां परिक्रमा विच एक पौड़ियां तों थले, जिथे वड्डा निशान साहब लगा उथे महाराज ने अखीरी दीवान सजाया सी। गुरता गद्दी महाराज सच्चे पातशाह जी नूं देण तों तीन दिन बाद फिर साध संगत उथे सिख्या दे के धीरज वाले बचन दे के फिर सतगुरु सच्चे पातशाह जी उस कनात विच वड़े सन जिथे साध संगत चिखा चढ़ाई से, ते महाराज ने अपने तत् तत्तां विच मिला दिते। पर उहदे तों पहलां विशेष करके सानू सिखां नूं आम करके सारी सृष्टि नूं गुरु की बाणी दे लड़ ला के कलगीधर पातशाह गए। वह गुरता गद्दी का दिहाड़ा भी संगतां मना रहियां हन। सतगुरु सच्चे पातशाह जी ने जदों साध संगत गुरता गद्दी के संघासन के सभायमान करके कलगीधर पातशाह ने मत्था टेक दिता, इस वास्ते दसवें पातशाह नूं हाजर नाजर जान के प्रतख जान के भरोसे नाल प्रतीत करके महाराज नूं मत्था टेकना, चौर करनी, परिक्रमा करनी आ, महाराज सच्चे पातशाह जी का अदब करना, हुक्म सुनना, सतगुरु जी का बाणी पढ़नी, ये भावना मन में बना के साध संगत आपां गुरु साहब जी के दर से आना, इतों खुशियां लैके जाना। इत्थे साध संगत विचारां की समाप्ति है। सतगुरु सच्चे पातशाह जी कृपा करन, साडी सारयां दी हाजरी दर ते प्रवान करन, भावना साडे मन दी बन जावे। सतगुरु जी दे अगे ए साध संगत बेनती है, सारयां दी हाजरी सतगुरु सच्चे पातशाह जी तुहाडी वी मेरी वी अपने दर ते प्रवान करन, समां लेखे विच लाउण, भरोसा ते प्रतीत साडे हिरदे विच गुरबाणी प्रति बन जावे। सतगुरु जी रहमत करन, भुल्लां चुकां दी माफी गुरु साहब ने संगतां ने बख्श देनी, अगे वास्ते श्रेष्ठ मत बख्शणी, लेखा कतहि न छूटी अखिण खिण भूलण हार, बख्शण हार बख्शला नानक पार उतार, प्रेम नाल फतेह दा जवाब दिओ।
वाहिगुरु जी का खालसा, वाहिगुरु जी की फतेह।